ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕਾ ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨੰ ਸਾਸ ਸਾਸ ਸਿਮਰੰਤ ਨਾਨਕ ਮਹਾ ਅਗਨ ਨ ਬਿਨਾਸਨੰ ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨੰ ਸਾਸ ਸਾਸ ਸਿਮਰੰਤ ਨਾਨਕ ਮਹਾ ਅਗਨ ਨ ਬਿਨਾਸਨੰ ਮੁਖ ਤਲੈ ਪੈਰ ਉਪਰੇ ਵਸੰਦੋ ਕੁਹਥੜੈ ਥਾਏ ਨਾਨਕ ਸੋ ਧਣੀ ਕਿਉਂ ਵਿਸਾਰਿਓ ਉਦਰ ਹੈ ਜਿਸ ਦਾ ਨਾਏ ਮੁਖ ਤਲੈ ਪੈਰ ਉਪਰੇ ਵਸੰਦੋ ਕੁਹਥੜੈ ਥਾਏ ਨਾਨਕ ਸੋ ਧਣੀ ਕਿਉਂ ਵਿਸਾਰਿਓ ਉਦਰ ਹੈ ਜਿਸ ਦਾ ਨਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਅੱਜ ਦੇ ਪਾਵਨ ਪਵਿੱਤਰ ਫੁਰਮਾਨ ਦਾ ਤਾਤਪਰਜ ਕਹਿ ਲਓ, ਨਿਚੋੜ ਕਹਿ ਲਓ, ਉਹ ਇਹ ਹੈ ਪਿਆਰਿਆ ਅਕਿਰਤ ਘਣਤਾ ਦੇ ਦੋਸ਼ ਤੋਂ ਬਚ। ਅਕਿਰਤ ਘਣਤਾ ਦੇ ਦੋਸ਼ ਤੋਂ ਭਾਵ ਹੈ ਸਾਡੇ ਨਾਲ ਕੋਈ ਨੇਕੀ ਕਰੇ ਅਤੇ ਆਪਾਂ ਉਹਨੂੰ ਕਹਿੰਦੇ ਵੀ ਗੁਰਮੁਖਾ ਮਹਾਰਾਜ ਤੇਰਾ ਭਲਾ ਕਰੇ, ਤੇਰਾ ਧੰਨਵਾਦ। ਆਪਾਂ ਤੁਰੇ ਜਾ ਰਹੇ ਹਾਂ, ਸਾਡਾ ਰੁਮਾਲ ਸਾਡੀ ਜੇਬ 'ਚੋਂ ਡਿੱਗ ਪਿਆ ਅਤੇ ਕਿਸੇ ਵੀਰ ਜਾਂ ਭੈਣ ਨੇ ਵੇਖਿਆ, ਉਹ ਕਹਿੰਦੀ ਭਾਅ ਜੀ ਤੁਹਾਡਾ ਰੁਮਾਲ ਹੈ, ਅਤੇ ਆਪਾਂ ਕਹਿੰਦੇ ਭੈਣ ਜੀ ਤੁਹਾਡੀ ਮਿਹਰਬਾਨੀ, ਭਾਈ ਸਾਹਿਬ ਤੁਹਾਡਾ ਸ਼ੁਕਰੀਆ। ਗੁਰੂ ਪੰਚਮ ਪਾਤਸ਼ਾਹ ਕਹਿੰਦੇ ਗੁਰਮੁਖਾ ਉਸ ਨਿੱਕੀ ਜੀ ਗੱਲ 'ਤੇ ਤੂੰ ਉਹਦਾ ਧੰਨਵਾਦ ਕਰਦਾ, ਅਤੇ ਜੇ ਸਵੈਗੁਰੂ ਨੇ ਤੈਨੂੰ ਮਾਂ ਦੀ ਗਰਭ ਵਿੱਚ ਸੰਭਾਲਣਾ ਕੀਤਾ ਕਿਤੇ ਉਹਦਾ ਧੰਨਵਾਦ ਵੀ ਕਰ ਛੱਡ। ਜੇ ਸਵੈਗੁਰੂ ਨੇ ਮਾਂ ਦੇ ਗਰਭ ਵਿੱਚ ਤੇਰੀ ਪਾਲਣਾ ਕੀਤੀ, ਤੈਨੂੰ ਸੰਭਾਲਣਾ ਕੀਤਾ, ਉਹਨੂੰ ਚੇਤੇ ਕਰ। ਧਰਮ ਗ੍ਰੰਥਾਂ ਦੇ ਵਿੱਚ ਜਦੋਂ ਅਸੀਂ ਪਾਪਾਂ ਦਾ ਵੇਰਵਾ ਪੜ੍ਹਦੇ ਹਾਂ ਨਾ, ਪਾਪਾਂ ਦਾ, ਵੈਸੇ ਤਾਂ ਪਾਪਾਂ ਦੀ ਗਿਣਤੀ ਕੀਤੀ ਨਹੀਂ ਜਾਂਦੀ, ਲੇਕਿਨ ਸਾਰਿਆਂ ਪਾਪਾਂ ਤੋਂ ਵੱਡਾ ਪਾਪ ਅਤੇ ਦੋਸ਼ ਅਕਿਰਤ ਘਣਤਾ ਦਾ ਦੋਸ਼। ਅਕਿਰਤ ਘਣਤਾ ਦੇ ਦੋਸ਼ ਤੋਂ ਭਾਵ ਹੈ ਵੀ ਕਿਸੇ ਨੇ ਕੋਈ ਨੇਕੀ ਕੀਤੀ ਹੈ ਉੱਤੇ ਭੁੱਲ ਜਾਏ, ਔਰ ਉਹ ਕਿੱਡਾ ਕੁ ਵੱਡਾ ਹੈ। ਭਾਈ ਸਾਹਿਬ ਭਾਈ ਦੀਆਂ ਗੁਰਦਾਸ ਜੀ ਦੀਆਂ ਵਾਰਾਂ ਪੜ੍ਹੋ ਅਤੇ ਤੁਹਾਨੂੰ ਇੱਕ ਵਾਰ ਵਿੱਚ ਭਾਈ ਸਾਹਿਬ ਨੇ ਬਹੁਤ ਵਿਸਤਾਰ ਨਾਲ ਸਮਝਾਉਣ ਦਾ ਯਤਨ ਕੀਤਾ ਹੈ। ਉਹਦੇ 'ਚ ਮੈਂ ਕੇਵਲ ਇੱਕ ਉਦਾਹਰਨ ਦੇ ਕੇ ਇਹਦੀ ਵਿਆਖਿਆ ਕਰਾਂ। ਉਹਨਾਂ ਲਿਖਿਆ ਕਿ ਮਦ ਵਿੱਚ ਰਿੱਧਾ ਪਾਏ ਕੇ ਕੁੱਤੇ ਕਾ ਵਾਸ, ਟੱਕ ਲੈ ਚੱਲੀ ਝੂੜੀ ਕਰ ਭੋਗ ਵਿਲਾਸ, ਰੱਤੂ ਭਰਿਆ ਕੱਪੜਾ ਕਰ ਭੋਜਨ ਤਾਸ, ਕਰ ਭੱਜਣ ਤਾਸ, ਆਖ ਵਸਾਏ ਪੁੱਛਿਆ ਲਾਏ ਵਿਸ਼ਵਾਸ, ਨਦਰ ਭਵੇ ਅਕਿਰਤ ਕਣ ਮਤ ਹੋਏ ਬਣਾਸ। ਹੋ ਸਕਦਾ ਵੀ ਇੱਕ ਅੱਧੀ ਕੋਈ ਪੰਕਤੀ ਰਹਿ ਵੀ ਗਈ ਹੋਵੇ, ਪਰ ਇਹਦਾ ਤਾਤਪਰ ਜੇ ਹੈ एक गिरे जीवन वाली औरत आपां भांडे दाल भाजी बनाने ना उन्हें कुत्ते की खोपड़ी दे विच माफ करना कहिंदे कुत्ते दा मास बंदे की खोपड़ी च रहने आ ते आपां जदों भी किसी पकवान ते कोई कपड़ा पाने ते आपां नूं धो के गला करके पाने भी कि तां कपड़े नूं माड़े चंगे हाथ ना लगे होण। उस ढिले जीवन वाली औरत ने खून दे नाल कपड़ा लबेड़ के उस कुत्ते दी जिहड़ा उह मास सी इहनां नूं ढकिया। आपां आम करके धार्मिक नहीं इह समाजिक मरसम है पिंडां विच शहरां दे विच आपां भाईचारे च भाजियां वंडदे आ बेनती कीती है समाजिक रसम है धार्मिक नहीं। लड्डू पतासे वगैरह इत्यादिक ते गुलाबी रंग का कपड़ा पाउंदे कहिंदे सगन का कपड़ा। हुण वो लाल रंग का कपड़ा सी ते किसे ने पुछ लिया भी बीबी की गल है सुनिया तो है नहीं भी ना कोई तुहाडे विआह को ना शादी मंगनी ते की चीज़ है। वो बीबी बोल पी कहिंदी भाई साहब तुहानू की दसां ये मैं कुत्ते का मास रिदा बंदे की खोपड़ी च पा के कह लगा बीबी ये गल बाद विच करी पर तू इन लाल रंग का गूढ़ा कपड़ा क्यों पाया। कह लगी ये मैं खून च लपड़ा कपड़ा लपेट के तां पाया है किते एक कुत्ते दे मास नू नज़र ना लग जाए। भाई गुरदास कहिंदे सारियां निकम्मियां चीज़ां ने घटिया चीज़ां ने कुत्ते दा मास भी घटिया बंदे की खोपड़ी भी किसे कम नहीं। फिर उन्हूं खून च भिओं के ते उपर कपड़ा ढकिया कपड़े नाल ढकिया कारण किते अकिरत कण की निगाह ना पै जाए भाव अकिरत कण एडा माड़ा है। अज दे पावन पवित्र फरमान का तात्पर्य यह हुआ है कि मित्रा जिस वाहगुरू ने मां दे गर्भ च तेरी पालना की किते उहदा धनवाद भी कर छड्डिया कर उहदा शुकराना भी करिया कर। यह अज दे पावन पवित्र फरमान का तात्पर्य है निचोड़ है और यह समुची वार एक विजय राम नाम का पंडित सतगुरु पातशाह दे कोल आया विद्वान सी उन्हें सतगुरु पातशाह दे अगे आण के बेनती की भी महाराज मेरे ते कृपा करो। और हजूर ने उस प्रभु दे प्यारे दे प्रथाए ये वार उचारण की यह संप्रदायी सोच है जिहड़ी पौड़ियां ने ना उस श्लोक दी उस वीर नूं संबोधन करके आख्या ते नाल उहदा ही अनुवाद पौड़ी विच कीता तां कि साडे वर्गे आम सधारण मनुखां नूं उहदी समझ पै जाए। जिवें हजूर कृपा करदे ने सरवण करो। हाँ जी
सतनाम श्री वाहे गुरु साहिब जी सलोक रचंत जीव रचना।
कहिंदे प्यारा वेख लै इन्हां जीवां दी जिहड़ी घाड़त रचना तो भाव घाड़त रचिया होया बनाया होया जिहड़े ये जीव ने ना उस वाहिगुरू ने घड़े ने बनाए हन।
मात गर्भ अस्थापनं
किस तरह भाई घड़े ने मां दे गर्भ दे विच इन्हां नूं स्थित कीता टकाउणा कीता।
सास सास सिमरंत नानक
गुरमुखा जे को तेनूं कह देना कि वाहिगुरू कह दे ते कहिंदा भी इह तां बाबे बोलणगे मैं कोई ठेका लिया मैं क्यों बोलां। साड़ी वास्ता बुरे काम को ऊट खलोया नाम की बेला पै पै सोया। माड़ा काम करना हो गुरमुख आपां छाला मारदे आ ते चंगा करना हो आपां कहिंदे मेरी तबीयत नहीं ठीक। सतगुरु पातशाह कहिंदे प्यारिया जदों तू मां दे गर्भ च सना एक एक श्वास तू उस परमात्मा नू चेते करदा सां, सा सा सिमरंत नानक। ते फिर शंका तां अपने सुभा दा कमजोरी है ना, आपां कहांगे उहदे नाल की हो जांदा है ਵੀ ਜੇ ਆਪਾਂ ਵਾਹਿਗੁਰੂ ਆਖ ਦਈਏ, ਆਪਾਂ ਨੂੰ ਗੁਰਮੁਖ ਪਿਆਰੇ ਕਹਿੰਦੇ ਵੀ ਬੋਲੋ ਵਾਹਿਗੁਰੂ, ਅਤੇ ਆਪਾਂ ਜੇ ਆਖ ਦਈਏ ਤਾਂ ਕੀ ਹੋਵੇਗਾ, ਅਤੇ ਜੇ ਨਾ ਕਹੀਏ ਤਾਂ ਕੀ ਹੋਵੇਗਾ। ਇਹਦਾ ਜਵਾਬ ਭਾਈ ਸਾਹਿਬ ਨੇ ਬੜਾ ਸੁੰਦਰ ਦਿੱਤਾ ਹੈ, ਕਿਉਂਕਿ ਆਪਾਂ ਨੂੰ ਆਮ ਜਿਹੜੇ ਤਰਕਵਾਦੀ ਨੇ ਸ਼ੰਕਾਵਾਦੀ ਕਹਿੰਦੇ ਜੀ ਇਕੱਲਾ ਵਾਹਿਗੁਰੂ ਕਹਿਣ ਨਾਲ ਕੀ ਹੋ ਜਾਏਗਾ। ਭਾਈ ਗੁਰਦਾਸ ਜੀ, ਮਾਂ ਭਾਨੀ ਜੀ ਦੇ ਵੀਰ, ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਦੇ ਮਾਮਾ ਜੀ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਸਕੇ ਭਤੀਜੇ, ਮਹਾਨ ਵਿਦਵਾਨ ਕਹਿੰਦੇ ਨੇ। ਮੈਂ ਦੱਸਦਾ ਗੁਰਮੁਖਾ, ਕਿ ਦੱਸੋ ਜੀ ਆਪਾਂ ਜੋ ਕਹਿੰਦੇ ਵੀ ਕੀ ਹੋ ਜਾਏਗਾ। ਉਹ ਕਹਿੰਦੇ ਤਨਕ ਹੀ ਜਾਮਨ ਕੇ ਦੂਧ ਦੱਧ ਹੋਤ ਜੈਸੇ, ਮਾੜਾ ਜਿਹਾ ਖੱਟਾ ਜਦੋਂ ਆਪਾਂ ਦਹੀਂ ਜਮਾਉਂਦੇ ਹਾਂ ਨਾ, ਅਤੇ ਆਪਾਂ ਕਹਿੰਦੇ ਨੇ ਵਹਿਰੂ ਕਹਿਣ ਨਾਲ ਕੀ ਹੋਵੇਗਾ, ਅਤੇ ਭਾਈ ਜੀ ਕਹਿੰਦੇ ਮੈਂ ਦੱਸਦਾ। ਕਹਿੰਦੇ ਪਿਆਰਿਆ, ਵੀ ਸਿਰ ਦੁੱਧ ਹੈ ਅਤੇ ਮਾੜੀ ਜੀ ਜਾਗ ਲਾਈ ਹੈ, ਤਨਕ ਹੀ ਭਾਵ ਥੋੜ੍ਹਾ ਜਿਹਾ, ਤਨਕ ਹੀ ਜਾਮਨ ਮੈਂ ਦੂਧ ਦੱਧ ਹੋਤ ਜੈਸੈ, ਕਣਕ ਹੀ ਪੂੰਜੀ ਭਰੇ ਦੂਧ ਫਟ ਜਾਤ ਹੈ, ਤਨਕ ਹੀ ਤਾਂ ਜੀ ਪੈ ਦੂਧ ਫਟ ਜਾਤ ਹੈ। ਕਹਿੰਦੇ ਮਾੜਾ ਜਿਹਾ ਜਾਗ ਲੱਗੀ ਅਤੇ ਦਹੀਂ ਜੰਮ ਗਿਆ, ਦੁੱਧ ਜੰਮ ਗਿਆ, ਅਤੇ ਜੇ ਕਾਂਜੀ ਪੈ ਜਾਏ ਨਾ ਕਾਂਜੀ, ਦੁੱਧ ਪਾੜ ਤਾਂ ਜਾਏ ਘਰ ਤਾਂ ਵਿੱਚੋਂ ਮੱਖਣ ਨਹੀਂ ਜੇ ਮਿਲਣਾ। ਆਪਾਂ ਕਿਸੇ ਨੂੰ ਬੁਰਾ ਬੋਲਣਾ, ਉਹਨੇ ਗਾਲਾਂ ਕੱਢਣੀਆਂ, ਅਤੇ ਆਪਾਂ ਕਹਿੰਦੇ ਤੂੰ ਭਰਾ ਜੇ ਮੈਂ ਸਿੱਧਾ ਕਰਦਾ ਇਹਨੂੰ, ਆਪ ਤਾਂ ਸਿੱਧੇ ਹੋਏ ਨਹੀਂ, ਦੂਜੇ ਨੂੰ ਸਿੱਧਿਆਂ ਕਰਦੇ ਹਾਂ। ਕਹਿੰਦੇ ਵੀ ਜਿਵੇਂ ਮਾੜਾ ਜਿਹਾ ਦੁੱਧ ਦਾ ਵਿੱਚ ਦਹੀਂ ਪਿਆ, ਦੁੱਧ ਜੰਮ ਗਿਆ ਚੰਗਾ ਪੱਖ, ਅਤੇ ਜੇ ਉਹਦੇ ਵਿੱਚ ਮਾੜੀ ਜੀ ਕਾਂਜੀ ਪੈ ਜਾਏ, ਅਤੇ ਕਹਿੰਦੇ ਦੁੱਧ ਪਾੜ ਗਿਆ ਪੱਲੇ ਕੱਖ ਨਹੀਂ ਪੈਣਾ। ਤਨਕ ਹੀ ਬੀਜ ਬੋਏ ਬਿਰਖ ਬਥਾਰ ਹੋਏ, ਜਿੰਨੇ ਬੂਟੇ ਨੇ ਇਹ ਨਿੱਕਾ ਜਿਹਾ ਬੀਜ ਹੁੰਦਾ ਅਤੇ ਗੁਰਮੁਖੋਂ ਵੱਡਾ ਮੁੜ ਕੇ ਬੂਟਾ ਬਣ ਜਾਂਦਾ ਹੈ। ਤਨਕ ਹੀ ਚਿਨਗ ਭਰੇ ਭਸਮ ਸਮਾਤ ਹੈ, ਇੱਕ ਨਿੱਕੇ ਜਿਹੇ ਬੀਜ ਦੇ ਨਾਲ ਵੱਡਾ ਬੂਟਾ ਬਣ ਗਿਆ, ਅਤੇ ਗੁਰਮੁਖੋ ਉਸ ਬੂਟੇ ਨੂੰ ਵੱਢ ਕੇ ਨਿੱਕੀ ਜਿਹੀ ਚਿੰਗਾੜੀ ਲਾਈ ਅਤੇ ਗੁਰਮੁਖੋ ਸਾਰਾ ਸਵਾਹ ਹੋ ਗਿਆ। ਦੋ ਪੱਖ ਨੇ ਚੰਗਾ ਅਤੇ ਮਾੜਾ, ਭੋਰਾ ਜਿਹਾ ਖੱਟਾ ਲਾਇਆ ਅਤੇ ਦਹੀਂ ਜੰਮ ਗਿਆ ਮੱਖਣ ਮਿਲ ਗਿਆ, ਭੋਰਾ ਕਾਂਜੀ ਪਈ ਦੁੱਧ ਪਾੜ ਗਿਆ ਪੱਲੇ ਕੱਖ ਨਹੀਂ, ਥੋ ਇੱਕ ਨਿੱਕਾ ਜਿਹਾ ਬੀਜ ਬੀਜਿਆ ਉਹਨੂੰ ਫਲ ਲੱਗੇ ਉਹਦੀ ਛਾਂ ਮਿਲੀ, ਪਰ ਉਹਨੂੰ ਕੱਟ ਕੇ ਮਾੜੀ ਜਿਹੀ ਚਿੰਗਾੜੀ ਲਾਈ ਅਤੇ ਗੁਰਮੁਖ ਸਾਰਾ ਸਵਾਹ ਹੋ ਗਿਆ। ਆਪਾਂ ਆ ਟੀ ਵੀ 'ਚ ਵੇਖਦੇ ਵੀ ਕਨੇਡਾ 'ਚ ਅੱਗ ਲੱਗੀ ਹੈ, ਬੜੇ ਜ਼ੋਰ ਲੱਗ ਰਿਹਾ ਪਰ ਬੁੱਝ ਨਹੀਂ ਰਹੀ। ਕਹਿੰਦੇ ਤਨਕ ਹੀ ਚਿਨਗ ਪਰੇ ਭਸਮ ਸਮਾਤ ਹੈ, ਤਨਕ ਹੀ ਖਾਏ ਬਿਖ ਹੋਤ ਹੈ ਬਨਾਸ ਕਾਲ, ਤਨਕ ਹੀ ਅੰਮ੍ਰਿਤ ਕੇ ਅਮਰ ਹੋਈ ਗਾਤ ਹੈ। ਜਿਹੜਾ ਜ਼ਹਿਰ ਹੁੰਦਾ ਨਾ ਉਹ ਮਨ ਪੱਕਾ ਨਹੀਂ ਹੁੰਦਾ। ਕਹਿੰਦੇ ਮਾੜਾ ਜਿਹਾ ਜ਼ਹਿਰ ਖਾ ਲਿਆ ਕਿਸੇ ਕਾਰਨ ਅੰਦਰ ਚਲਾ ਗਿਆ, ਮੌਤ ਹੋ ਗਈ, ਅਤੇ ਗੁਰਮੁਖੋ ਅਮਰ ਦਾ ਚੋਲਾ ਲਿਆ। 75 ਸਾਲ ਦਾ ਬਾਬਾ ਦੀਪ ਸਿੰਘ ਛਾਲਾਂ ਮਾਰਦਾ, ਇਹ ਤਾਂ ਨਹੀਂ ਵੀ ਬਾਬੇ ਨੇ ਬਾਟਾ ਭਰ ਕੇ ਅੰਮ੍ਰਿਤ ਪੀਤਾ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਸਿਧਾਂਤ ਨੂੰ ਉਸ ਗੁਰੂ ਕੇ ਲਾਲ ਨੇ ਅਪਣਾਇਆ। ਕਹਿੰਦੇ ਥੋੜ੍ਹਾ ਜਿਹਾ ਜ਼ਹਿਰ ਖਾ ਲਈਏ ਮੌਤ ਹੋ ਗਈ, ਅਤੇ ਭੋਰਾ ਕਮਰਤ ਮਿਲ ਜਾਏ ਅਤੇ ਬੰਦਾ ਅਮਰ ਹੋ ਜਾਂਦਾ। ਇਸੇ ਪ੍ਰਕਾਰ ਸੰਗਤ ਅਸਾਧ ਸਾਧ ਗਣਕ ਵਿਵਾਦ ਜਿਉਂ, ਤਨਕ ਮੈਂ ਅਪਕਾਰ ਉਪਕਾਰ ਘਾਤ ਹੈ। ਆਪਾਂ ਸਾਰੇ ਕਿਸੇ ਦੇ ਪੁੱਤਰ ਪੁੱਤਰੀਆਂ, ਕਿਸੇ ਦੇ ਬਾਪ ਅਤੇ ਮਾਵਾਂ, ਸਾਡੇ ਮਾਤਾ ਅਤੇ ਪਿਤਾ ਦੇ ਸੰਬੰਧਾਂ ਤੋਂ ਸਾਡਾ ਜਨਮ ਹੋਇਆ, ਲੇਕਿਨ ਉਹ ਕਰਮ ਬੇਸਵਾ ਕੋਲ ਜਾ ਕੇ ਕਰੀਏ ਅਤੇ ਕਹਿੰਦੇ ਨੂੰ ਮੂੰਹ ਨਾ ਲਾਓ ਇਹ ਵਿਭਚਾਰੀ ਹੈ। ਪਤੀ ਅਤੇ ਪਤਨੀ ਦੇ ਸੰਬੰਧਾਂ ਤੋਂ ਧੀ ਪੁੱਤਰ ਹੋਏ, ਕੁੱਲ ਚੱਲੀ, ਉਹੀ ਕਰਮ ਜਾ ਕੇ ਵੇਸਵਾ ਦੇ ਕੋਲ ਕੀਤਾ ਅਤੇ ਲੋਕ ਲਾਹਨ ਤਾਂ ਪਾਉਂਦੇ ਵੀ ਇਹ ਗਿਰਿਆ ਮਨੁੱਖੀ, ਇਹਨੂੰ ਬੁਲਾਵੀ ਨਾ, ਇਹ ਵੇਸਵਾ ਦੇ ਘਰ ਜਾਂਦਾ ਹੀ। ਕਹਿੰਦੇ ਇਸੇ ਪ੍ਰਕਾਰ ਸਾਧ ਸੰਗ ਦ੍ਰਿਸ਼ਟ ਦਰਸਕੇ ਬ੍ਰਹਮ ਗਿਆਨ, ਸਾਧ ਸੰਗ ਜਾ ਕੇ ਕਰਦਾ ਤੇ ਗੁਰਮੁਖਾ ਬ੍ਰਹਮ ਗਿਆਨ ਹੁੰਦਾ ਹੈ। ਸੋਈ ਤੋਂ ਅਸਾਧ ਸੰਗ ਦ੍ਰਿਸ਼ਟ ਵਿਕਾਰ ਹੈ, ਮਾੜਿਆਂ ਦੀ ਸੰਗਤ ਕਰੇਗਾ ਤੇ ਗੁਰਮੁਖਾ ਤੇਰੀ ਬਿਸ਼ਟੀ ਵਿਕਾਰੀ ਹੋ ਜਾਏਗੀ। ਸਾਧ ਸੰਗਤ ਸ਼ਬਦ ਸੁਰਤ ਹੋਵੇ ਬ੍ਰਹਮ ਗਿਆਨ, ਗੁਰਮੁਖਾਂ ਦੀ ਸੰਗਤ ਕਰੇਗਾ ਤੇ ਬ੍ਰਹਮ ਗਿਆਨ ਹੋ ਜਾਏਗਾ। ਸਮਾਂ ਨਹੀਂ ਪਈ ਮੈਂ ਖੁਲਾਸਾ ਕਰਾਂ, ਜਿਹਨੇ ਲਾ ਲਏ ਜਗਤ ਨਰੈਣ ਨੂੰ ਗੱਡੀ ਚੜ੍ਹਾਇਆ ਨਾ ਭਾਈ ਦਲਵੀਰ ਸਿੰਘ ਨੇ, ਮੈਂ ਉਹਨੂੰ ਪਰਸਨਲੀ ਤੌਰ 'ਤੇ ਮੇਰਾ ਮਿੱਤਰ ਸੀ, ਜਾਣਦਾ, ਨਸਵਾਰ ਲੈਂਦਾ ਸੀ, ਬੀੜਾ ਲਾਉਂਦਾ ਸੀ ਮੂੰਹ 'ਚ। ਮੁਕਤਸਰ ਸਾਹਿਬ ਸੰਤ ਬਾਬਾ ਕਰਤਾਰ ਸਿੰਘ ਸਾਰਾ ਜਥਾ ਗਿਆ, ਉਹਦੇ ਕੋਈ ਪੁਰਬਲੇ ਕਰਮ ਜਾਗੇ, ਕਥਾ ਸੁਣੀ ਅਤੇ ਮਹਾਂਪੁਰਸ਼ਾਂ ਨੂੰ ਕਹਿਣ ਲੱਗਾ, ਬਾਬਾ ਜੀ ਮੈਨੂੰ ਆਪਣੇ ਨਾਲ ਲਾ ਲਓ। ਕਹਿਣ ਲੱਗੇ ਗੁਰਮੁਖਾ ਸਿੰਘ ਕੌਣ ਲਿਆਉਣ ਜੇ ਕਿ ਤੈਨੂੰ ਕਲਗੀਧਰ ਲਾਊਗਾ। ਉਹ ਐਡਾ ਕਾਹਲਾ ਪਿਆ ਵੀ ਕਹਿਣ ਲੱਗਾ ਮੈਂ ਹੁਣੇ ਰਲਣਾ। ਉਹਦੇ ਕੋਲ ਅੱਧਾ ਕਿਲੋ ਫੀਮ ਸੀ ਅਤੇ ਇੱਕ ਪਸਤੌਲ ਸੀ ਨਾਲ ਦੇ ਨੂੰ। ਕਹਿਣ ਲੱਗਾ ਚੁੱਕ ਫੀਮ ਅਤੇ ਆ ਪਸਤੌਲ, ਗੁਰਮੁਖਾ ਤੇਰਾ ਮੇਰਾ ਰਿਸ਼ਤਾ ਖਤਮ। ਗੰਗਾਨਗਰ ਜਾ ਕਰਕੇ ਗੁਰੂ ਕਾ ਲਾਲ ਅਗਲੇ ਦਿਨ ਜਥੇ 'ਚ ਰਲ ਗਿਆ। ਬੇਨਤੀ ਮੈਂ ਕਰ ਰਿਹਾ, ਭਾਈ ਗੁਰਦਾਸ ਕਹਿੰਦੇ ਨੇ ਸਾਧ ਸੰਗ ਸ਼ਬਦ ਸੁਰਤ ਹੋਵੇ ਕਿ ਭੰਗ ਬਾਦ ਅੰਕਾਰ ਹੈ, ਸਾਧੂਆਂ ਦੀ ਸੰਗਤ ਕਰੀਏ ਤੇ ਬ੍ਰਹਮ ਗਿਆਨੀ ਬਣ ਜਾਂਦਾ ਹੈ, ਮਾੜਿਆਂ ਦੀ ਸੰਗਤ ਕਰਾਂਗੇ ਤੇ ਗੁਰਮੁਖੋ ਜਿਹੜੇ ਗੁਣ ਨੇ ਉਹ ਵੀ ਮਿੱਟੀ 'ਚ ਮਿਲ ਜਾਣਗੇ। ਗੁਰਮੁਖੋ ਉਹ ਬੰਦਾ, ਜਦੋਂ ਸੰਤ ਬਾਬਾ ਜਰਨੈਲ ਸਿੰਘ ਇੱਥੇ ਰਹੇ ਨੇ ਨਾ, ਦੁੱਖ ਭੰਜਨੀ ਬੇਰੀ ਦੇ ਉਲੇ ਪਾਸ ਥੜੇ ਦੇ ਕੋਲ ਸਾਰੀ ਰਾਤ ਉਹ ਜਪਜੀ ਸਾਹਿਬ ਦਾ ਪਾਠ ਖਲੋ ਕੇ ਇਸ ਰੂਪ 'ਚ ਕਰਦਾ ਸੀ ਸਾਰੀ ਰਾਤ। ਅਤੇ ਮੈਂ ਹਜ਼ੂਰ ਸਾਹਿਬ ਉਹਦੇ ਦਰਸ਼ਨ ਕੀਤੇ ਅਤੇ ਮੇਰੇ ਕੋਲ 460 ਰੁਪਈਏ ਸਨ, ਮੈਂ ਉਹਨੂੰ ਭੇਟ ਕਰ ਦਿੱਤੇ। ਕਹਿੰਦਾ ਗਿਆਨੀ ਜੀ ਤੁਸੀਂ ਮੈਨੂੰ ਡਾਂਟਦੇ ਬੜੇ ਹੁੰਦੇ ਸੀ ਅਤੇ ਹੁਣ ਤੁਸੀਂ ਸਾਰੀ ਮਾਇਆ ਦੇ ਦਿੱਤੀ। ਮੈਂ ਕਿਹਾ ਵੀ ਤੂੰ ਇੰਨਾ ਗਾਂਹ ਚਲਾ ਗਿਆ ਗੁਰਮੁਖਾ, ਮੈਂ ਸਿਰ ਵੀ ਕੱਟ ਕੇ ਦੇ ਦਿਆਂ ਅਤੇ ਇਹਦੀ ਕੋਈ ਕੀਮਤ ਨਹੀਂ। ਉਹ ਬੰਦਾ ਜਿਹੜਾ ਕਦੇ ਨਸਵਾਰ ਲੈਂਦਾ ਸੀ, ਬੀੜਾ ਖਾਂਦਾ ਸੀ, ਗੁਰੂ ਦਾ ਅੰਮ੍ਰਿਤ ਛਕਿਆ ਅਤੇ ਗੁਰਮੁਖੋ ਸਾਰੀ ਰਾਤ ਗੁਰੂ ਰਾਮਦਾਸ ਦੇ ਸੁਰਜ ਖਲੋ ਕੇ ਬਾਣੀ ਪੜ੍ਹਦਾ, ਇਹ ਹੈ ਸਾਧੂਆਂ ਦੀ ਸੰਗਤ ਅਤੇ ਦੂਜੇ ਪਾਸੇ ਮਾੜੀ ਸੰਗਤ ਦਾ ਪ੍ਰਭਾਵ। ਸੋ ਇਸੇ ਪ੍ਰਕਾਰ ਸਾਧ ਸੰਗ ਅਸਨ ਬਸਨ ਕੇ ਬ੍ਰਹਮ ਗਿਆ ਮਾਂ ਪ੍ਰਸਾਦ, ਸੋਈ ਤੋਂ ਅਸਾਧ ਸੰਗ ਬੇਕਮ ਆਹਾਰ ਹੈ। ਸਾਧ ਸੰਗਤ ਵਿੱਚ ਆਏ ਇੱਥੇ ਕਿਰਪਾ ਹੋਈ ਗੱਲ ਬਣ ਗਈ, ਅਤੇ ਦੂਜੇ ਪਾਸੇ ਜਿਹੜੇ ਗੁਣ ਨੇ ਵੀ ਮਿੱਟੀ 'ਚ ਮਿਲ ਗਏ। ਦੁਰਮਤ ਜਨਮ ਮਰਨ ਹਾਵੇ ਹੈ ਸਾਧ ਸੰਗ, ਗੁਰਮਤ ਸਾਧ ਸੰਗ ਮੁਗਤ ਵਾਰ ਹੈ। ਪਿਆਰਿਆ ਜੇ ਸਾਧ ਸੰਗਤ ਕਰੇਗਾ ਨਾ ਤਾਂ ਮਾੜੀ ਵਿਚਾਰ ਆ ਜਾਏਗੀ, ਜੇ ਕਿਤੇ ਗੁਰੂ ਦੀ ਮਤ ਲੈ ਲਏ ਤਾਂ ਗੁਰਮੁਖਾ ਮੁਕਤ ਹੋ ਜਾਏਗਾ, ਇਹ ਚੋਣ ਤੇਰੀ ਹੈ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਪਿਆਰਿਆ ਉਹ ਯਾਦ ਕਰ, ਜਦੋਂ ਮਾਂ ਦੇ ਗਰਭ ਦੇ ਵਿੱਚ ਤੂੰ ਸਵਾਸ ਸਵਾਸ ਉਹਨੂੰ ਚੇਤੇ ਕਰਦਾ ਸਾਂ।
ਮਹਾ ਅਗਨ ਨਾ ਬਿਨਾਸਨੰ,
ਮਾਂ ਦੇ ਗਰਭ ਵਿੱਚ ਜਿਹੜੀ ਮਾਂ ਦੇ ਸਰੀਰ 'ਚ ਅੱਗ ਹੈ ਨਾ, ਆਪਾਂ ਗੁਰਮੁਖੋ ਅੱਗ ਦੇ ਆਸਰੇ 'ਤੇ ਖਲੋਤੇ ਹਾਂ। ਜਿਹੜਾ ਬਜ਼ੁਰਗ ਹੈ ਉਹ ਹਕੀਮ ਕੋਲ ਜਾਂਦਾ ਵੀ ਡਾਕਟਰ ਸਾਹਿਬ ਮੈਂ 2 ਫੁਲਕੇ ਖਾਧੇ ਅਤੇ ਮੈਨੂੰ ਹਜ਼ਮ ਨਹੀਂ ਹੁੰਦੇ, ਭੱਸ ਡਕਾਰ ਆਉਂਦੇ। ਕਹਿੰਦੇ ਨੇ ਬਾਬਾ ਜੀ ਤੁਹਾਡੀ ਅਗਨੀ ਕਮਜ਼ੋਰ ਹੋ ਗਈ ਹੈ, ਅਤੇ ਜਵਾਨੀ ਵਿੱਚ ਆਪਾਂ ਨੂੰ ਜੋ ਵੀ ਮਿਲੇ ਕੱਚਾ ਪੱਕਾ ਹਜ਼ਮ ਹਜ਼ਮ ਹੋਈ ਜਾਂਦਾ। ਇਸੇ ਪ੍ਰਕਾਰ ਸਾਡਾ ਸਰੀਰ ਹੈ ਨਾ, ਇਹ ਅੱਗ ਦੇ ਆਸਰੇ 'ਤੇ ਖਲੋਤਾ, ਅੱਗ ਦੇ ਆਸਰੇ 'ਤੇ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ 'ਚ ਕਥਾ ਦੀ ਪੰਕਤੀ ਆਉਂਦੀ ਹੈ, ਕਹਿੰਦੇ ਨੇ ਸਿਰ ਤਲੇ, ਇਹ ਸਾਡੀ ਸਾਰਿਆਂ ਦੀ ਹਾਲਤ ਰਹੀ ਜੇ ਵੱਖਰੀ ਗੱਲ ਵੀ ਆਪਾਂ ਭੁੱਲ ਜਾਈਏ, ਕਹਿੰਦੇ ਸਿਰ ਤਲੇ ਪੈਰ ਉਪਰੇ ਵਸੰਦੋ ਕੁਹਥੜੇ ਥਾਏ, ਨਾਨਕ ਸੋ ਕਿਉਂ ਧਣੀ ਵਸਾਰਿਓ ਉਧਰੇ ਜਿਸ ਦੇ ਨਾਏ। ਜਦੋਂ ਆਪਾਂ ਮਾਂ ਦੇ ਗਰਭ ਵਿੱਚ ਸਨ ਅਤੇ ਬਾਣੀ ਕਹਿੰਦੀ ਪੁੱਠੇ ਲਮਕਦੇ ਸਾਂ, ਸਿਰ ਤਲੇ ਭਾਵ ਸਿਰ ਥੱਲੇ ਵਾਲੇ ਪਾਸੇ, ਪੈਰ ਉਪਰੇ ਵਸੰਦੋ ਕੁਹਥੜੇ ਥਾਏ, ਕੋਥਰੀ ਜਗ੍ਹਾ। ਕੋਥਰੀ ਕਿਉਂ ਕਹੀ ਆ, ਵੀ ਸਾਡੀ ਮਾਂ ਦਾ ਜੋ ਮਲ ਮੂਤਰ ਸੀ ਨਾ ਉਹ ਸਾਡੇ ਬਿਲਕੁਲ ਲਾਗੇ ਸੀ, ਪਰ ਵਾਹਿਗੁਰੂ ਨੇ ਸਾਡੇ ਮੂੰਹ 'ਤੇ ਪਰਦਾ ਪਾ ਕੇ ਉਸ ਗੰਦਗੀ ਸਾਡੇ ਮੂੰਹ 'ਚ ਪੈਣ ਨਾ ਦਿੱਤੀ, ਬਚਾਈ ਰੱਖਿਆ। ਤੂੰ ਮੇਰੇ ਪਾਤਸ਼ਾਹ ਕਹਿੰਦੇ ਪਿਆਰਿਆ, ਮਾਂ ਦੇ ਗਰਭ ਦੇ ਵਿੱਚ ਜਿਹੜੀ ਵਿਸ਼ੇਸ਼ ਤੌਰ 'ਤੇ ਅੱਗ ਸੀ ਨਾ, ਉਹ ਵੀ ਤੈਨੂੰ ਸਾੜ ਨਾ ਸਕੇ। ਕਿਉਂ ਨਹੀਂ ਸਾੜਿਆ? ਤੂੰ ਉਦੋਂ ਸਵਾਸ ਸਵਾਸ ਉਸ ਪਰਮਾਤਮਾ ਨੂੰ ਚੇਤੇ ਕਰਦਾ ਸਾਂ। ਅੱਗੇ ਨਿਰਣਾ ਕਰਦੇ ਨੇ ਉਹ ਪੰਕਤੀ ਜਿਹੜੀ ਹੁਣੇ ਪੜੀ ਹੈ,
ਮੁਖ ਤਲੇ ਪੈਰ ਉਪਰੇ।
ਜਿਹੜਾ ਤੇਰਾ ਮੂੰਹ ਸੀ ਥੱਲੇ ਵਾਲੇ ਪਾਸੇ ਸੀ, ਪੈਰ ਉੱਪਰ ਸਨ, ਜਿਹਨੂੰ ਆਪ ਆਮ ਕਹਿੰਦੇ ਪੁੱਠਾ ਲਮਕਣਾ।
ਵਸੰਦੋ ਕੋਹਥੜਾ ਥਾਏ,
ਆਪਣੀ ਆਮ ਪੰਜਾਬੀ ਦੀ ਬੋਲੀ ਹੈ ਕੋਥਰਾ। ਇੱਕ ਨੂੰ ਆਪਾਂ ਕਹਿੰਦੇ ਸੁਥਰਾ ਅਤੇ ਦੂਜੇ ਨੂੰ ਕਹਿੰਦੇ ਕੋਥਰਾ, ਗੰਦੇ ਨੂੰ ਆਪਾਂ ਕਹਿੰਦੇ ਹਾਂ ਕੋਥਰਾ। ਇਹ ਆਮ ਤੁਸੀਂ ਤਰਨ ਤਾਰਨ ਦੇ ਏਰੀਏ ਵਿੱਚ ਜਾਓ ਅਤੇ ਉਹ ਸਾਡੇ ਭਰਾ ਭੈਣ ਆਮ ਬੋਲਦੇ ਹਨ, ਕਹਿੰਦੇ ਨੇ ਜਿਹੜੀ ਕੋਥਰੀ ਜਗ੍ਹਾ ਸੀ ਨਾ ਮਾਂ ਦਾ ਮਲ ਮੂਤਰ ਉਹ ਤੇਰੇ ਲਾਗੇ ਸੀ, ਮੂੰਹ ਤੇਰਾ ਥੱਲੇ ਸੀ, ਪੈਰ ਉੱਪਰ ਸਨ।
ਨਾਨਕ ਸੋ ਧਣੀ ਕਿਉਂ ਵਿਸਾਰੇ ਹੋ?
ਪਾਤਸ਼ਾਹ ਕਹਿੰਦੇ ਗੁਰਮੁਖਾ, ਉਸ ਮਾਲਕ ਨੂੰ ਤੂੰ ਕਿਉਂ ਭੁੱਲ ਗਿਓ?
ਉਦਰਾ ਹੈ ਜਿਸ ਦਾ ਨਾਏ,
ਇਹਦੇ ਨਾਮ ਕਰਕੇ ਤੇਰਾ ਬਚਾਅ ਹੋ ਗਿਆ, ਤੂੰ ਬਚ ਗਿਓ, ਤੈਨੂੰ ਤੱਤੀ ਵਾਹ ਨਾ ਲੱਗੇ।
ਪੌੜੀ ਰਾਕਤ ਬਿੰਦ ਕਰ ਨਿਮਿਆ,
ਆਪਣੇ ਸਰੀਰ ਦੀ ਬਣਤਰ ਕਿਵੇਂ ਬਣੀ ਇਹ ਹਜ਼ੂਰ ਦੱਸਦੇ ਨੇ। ਰਗਤ ਮਾਂ ਦਾ ਖੂਨ, ਬਿੰਦ ਪਿਤਾ ਦਾ ਬੀਰਜ, ਇਹਨਾਂ ਦੋਵਾਂ ਨੂੰ ਇਕੱਠਿਆਂ ਕਰਕੇ ਤੇਰੇ ਸਰੀਰ ਦਾ ਜਿਹੜਾ ਮੁੱਢ ਸੀ ਉਹ ਬੱਜਾ।
ਅਗਨ ਉਦਰ ਮਝਾਰ,
ਪੇਟ ਮਝਾਰ ਵਿੱਚ ਜਿਹੜਾ ਮਾਂ ਦੇ ਸਰੀਰ 'ਚ ਅੱਗ ਸੀ ਨਾ, ਉਹਦੇ ਵਿੱਚ ਉਸ ਵਾਹਿਗੁਰੂ ਨੇ ਖੂਨ ਨੂੰ ਤੇ ਬਿੰਦ ਨੂੰ ਇਕੱਠਿਆਂ ਕੀਤਾ।
ਉਰਦ ਮੁਖ ਕੁਚੀਲ ਬਿਕਲ,
ਜਿਹੜਾ ਸ਼ਲੋਕ ਗੁਰਮੁਖੋ ਦਾ ਪੰਜਾਬੀ 'ਚ ਗੁਰਦੇਵ ਨੇ ਇੱਥੇ ਅਨੁਵਾਦ ਕੀਤਾ, ਉਰਦ ਭਾਵ ਮੁਖ ਥੱਲੇ ਵਾਲੇ ਪਾਸੇ ਤੇਰਾ ਮੂੰਹ ਸੀ, ਕੁਚੀਲ ਤੋਂ ਭਾਵ ਗੰਦੀ ਜਗ੍ਹਾ, ਬਿਕਲ ਬਹੁਤ ਘਟੀਆ, ਨਰਕ ਘੋਰ ਗਵਾਰ। ਇਉਂ ਕਹਿੰਦੇ ਗਾੜਾ ਹਨੇਰਾ ਸੀ ਤੇ ਓਂ ਕਲ ਵੀ ਤੂੰ ਨਰਕ ਵਿੱਚ ਵੱਸਦਾ ਸੈਂ।
ਨਰਕ ਘੋਰ ਗੁਬਾਰ,
ਜਿੱਥੇ ਭਾਈ ਗਾੜਾ ਹਨੇਰਾ ਸੀ ਨਾ ਨਰਕ ਸੀ, ਤੂੰ ਉੱਥੇ ਰਹਿੰਦਾ ਸੈਂ।
ਹਰ ਸਿਮਰਤ ਤੂੰ ਨਾ ਜਲ ਹੈ,
ਉਸ ਪਰਮਾਤਮਾ ਨੂੰ ਚੇਤੇ ਕਰਨ ਕਰਕੇ ਤੂੰ ਉੱਥੇ ਸੜਿਆ ਨਹੀਂ।
ਮਨ ਤਨ ਉਰ ਤਾਰ,
ਕਿਉਂ ਭੁੱਲ ਗਿਆ ਭੋਲਿਆ? ਉਸ ਵਾਹਿਗੁਰੂ ਨੂੰ ਮਨ ਕਰਕੇ ਤਨ ਕਰਕੇ ਆਪਣੇ ਹਿਰਦੇ ਦੇ ਅੰਦਰ ਧਾਰਨਾ ਕਰ। ਇੱਥੇ ਆਮ ਕਈ ਵਾਰ ਭੈਣ ਭਰਾ ਗੁਰਮੁਖ ਪਿਆਰੇ ਕਹਿੰਦੇ ਨੇ ਗਿਆਨੀ ਜੀ ਤੁਸੀਂ ਕਹਿੰਦੇ ਬਾਣੀ ਪੜ੍ਹੋ, ਪਰ ਬਾਣੀ ਪੜ੍ਹੀ ਦੀ ਹੈ ਕੋਈ ਗੱਲ ਬਣੀ ਨਹੀਂ, ਤੁਹਾਡਾ ਆਮ ਗੱਲ ਹੈ, ਆਮ ਸਵਾਲ। ਇਹਦਾ ਜਵਾਬ ਗੁਰਮੁਖ ਸੌ ਸਾਖੀ 'ਚ ਮੈਂ ਪੜ੍ਹਿਆ, ਜਿਹੜੀ ਆਪਾਂ ਗੱਲ ਕਰਦੇ ਨੇ ਮੈਂ ਬਾਣੀ ਪੜ੍ਹਦਾ ਅਤੇ ਗੱਲ ਜੀ ਨਹੀਂ ਬਣਦੀ, ਇਹੋ ਸ਼ੰਕਾ ਕਲਗੀਧਰ ਬਾਪੂ ਨੇ ਸਾਡੇ ਵਡੇਰਿਆਂ ਨੂੰ ਕੀਤਾ। ਹਜ਼ੂਰ ਕਹਿੰਦੇ ਗੁਰਮੁਖੋ ਮੈਂ ਤੁਹਾਨੂੰ ਨਸ਼ੇ ਖਾਣ ਦੀ ਆਗਿਆ ਨਹੀਂ ਦਿੰਦਾ, ਕਿਉਂਕਿ ਆਪਾਂ ਨੂੰ ਨਾਮ ਦਾ ਨਸ਼ਾ ਹੈ, ਪਰ ਤੁਹਾਨੂੰ ਸਮਝਾਉਣ ਲਈ ਮੈਂ ਇੱਕ ਤੁਹਾਨੂੰ ਕਹਿੰਦਾ ਵੀ ਇਉਂ ਕਰੋ, ਅੱਜ ਥੋੜ੍ਹੀ ਜਿਹੀ ਭੰਗ ਰਗੜੋ। ਕਹਿਣ ਲੱਗੇ ਠੀਕ ਹੈ। ਕਹਿੰਦੇ ਪਰ ਵਿਸ਼ੇਸ਼ ਤੌਰ 'ਤੇ ਖਿਆਲ ਰੱਖਣਾ ਵੀ ਇਹਦੀ ਘੁੱਟ ਅੰਦਰ ਨਹੀਂ ਲੰਘਾਉਣੀ। ਉਹਨਾਂ ਨੇ ਗੁਰਦੇਵ ਦੇ ਕਹਿਣ 'ਤੇ ਉਹ ਰਗੜਾ ਲਾ, ਮੈਂ ਬੇਨਤੀ ਕੀਤੀ, ਸੌ ਸਾਖੀ 'ਚ ਸਾਖੀ ਦਰਜ ਹੈ। ਕਹਿਣ ਲੱਗੇ ਗੁਰਮੁਖ ਉਹ ਗੱਲ ਬਣੀ, ਕਹਿੰਦੇ ਜੀ ਤੁਸੀਂ ਜੋ ਕਿਹਾ ਸੀ ਵੀ ਅੰਦਰ ਨਹੀਂ ਲੰਘਾਉਣੀ, ਅਤੇ ਕਹਿੰਦੇ ਗੁਰਮੁਖ ਮੈਂ ਤੁਹਾਡੇ ਸਵਾਲ ਦਾ ਜਵਾਬ ਦੇਣ ਲਈ ਤੁਹਾਨੂੰ ਕਿਹਾ, ਜਿੰਨਾ ਚਿਰ ਅੰਦਰ ਨਾ ਜਾਏ ਉਹਨਾਂ 'ਚ ਰਸ ਕਿਵੇਂ ਆਏਗਾ? ਆਪਾਂ ਗੁਰਬਾਣੀ ਦੀਆਂ ਚੁੜੀਆਂ ਕਰਦੇ ਹਾਂ ਚੁੜੀਆਂ, ਪਰ ਉਹਨੂੰ ਕਮਾਉਂਦੇ ਨਹੀਂ, ਆਪਾਂ ਕਮਾਉਂਦੇ ਨਹੀਂ। ਜੇ ਕਮਾਵਾਂਗੇ ਤਾਂ ਗੱਲ ਬਣੇਗੀ, ਭਾਵ ਜੋ ਬਾਣੀ ਕਹਿੰਦੀ ਨਾ। ਔਰ ਇਹਦੀ ਆਪਾਂ ਰੋਜ਼ ਆਨੰਦ ਸਾਹਿਬ ਦੇ ਬਾਣੀ ਦੇ ਵਿੱਚ ਵਿਆਖਿਆ ਪੜ੍ਹਦੇ ਹਾਂ, ਇਹ ਰਸਨਾ ਤੂੰ ਅਨ ਰਸ ਰਾਜ ਦਈ। ਜਵਾਨ ਨੂੰ ਸਮਝਾਇਆ ਵੀ ਤੂੰ ਹੋਰਨਾਂ ਰਸਾਂ 'ਚ ਪਈ ਹੈ, ਅੱਜ ਲੰਗਰ 'ਚ ਪ੍ਰਸ਼ਾਦਾ ਛਕਿਆ ਅਤੇ ਗਿਆਨੀ ਦੀ ਜਾਪਦਾ ਵੀ ਜਿਹੜੀ ਖੀਰ ਹੈ ਨਾ ਇਹ ਕੱਲ੍ਹ ਦੀ ਪਈ ਵੇਹੀ ਪਈ ਹੈ, ਸਾਡਾ ਸੁਭਾਅ। ਜਿਹੜੀ ਦਾਲ ਸੀ ਕੋੜਕੂ ਸੀ ਗੁਰਮੁਖਾ, ਦਾਲ ਹੈ ਤੂੰ ਘਰ ਵੀ ਖਾਣਾ ਖੀਰ ਵੀ ਕਰਦਾ ਪੀ, ਜਿਹੜੇ ਰੋਟੀਆਂ ਮੋਟੀਆਂ ਸਨ, ਕੱਚਾ ਸੀ। ਯਾਦ ਰੱਖਣਾ ਮੇਰਾ ਪਰਸਨਲੀ ਤੁਹਾਨੂੰ ਮੇਰਾ ਵਿਸ਼ਵਾਸ ਹੈ ਅਤੇ ਮੈਂ ਇਹ ਬੇਨਤੀ ਕਰਦਾ, ਜਿਹਨੇ ਜ਼ਬਾਨ 'ਤੇ ਰਸ ਪਾ ਲਿਆ ਗੁਰਮੁਖ ਉਹ ਅੱਧਾ ਸੰਤ ਬਣ ਜਾਏਗਾ। ਦੋ ਮੈਂ ਨੁਕਤੇ ਸਾਦੇ 'ਚ ਕਰਾਂ, ਹੋ ਸਕਦਾ ਮੈਂ ਗਲਤ ਹਾਂ, ਪਰ ਮੇਰਾ ਜੋ ਜਾਤੀ ਤਜਰਬਾ ਜਾਂ ਜੋ ਮੈਂ ਸਮਝਿਆ ਨਾ, ਇੱਕ ਜ਼ਬਾਨ ਦਾ ਰਸ, ਇੱਕ ਚਮੜੇ ਦਾ ਰਸ, ਦੂਜਾ ਇਹ ਸਰਵਣੋ ਮੇਲ ਹੋ ਸੱਚੇ ਸੁਣਨੇ ਨੋ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ। ਹੇ ਮੇਰੇ ਉਹ ਕੰਨੋ, ਤੁਹਾਨੂੰ ਵਾਹਿਗੁਰੂ ਨੇ ਸਰ ਸੁਣਨ ਵਾਸਤੇ ਬਣਾਇਆ ਸੀ, ਝੂਠ ਸੁਣਨ ਵਾਸਤੇ ਨਹੀਂ। ਆਪਾਂ ਆਇਆ ਨਾ, ਮੈਂ ਇੱਥੇ ਵੇਖਿਆ ਅੱਜ ਮੱਥਾ ਟੇਕਣਾ, ਉੱਥੇ ਦੋ ਬਜ਼ੁਰਗ ਮੇਰੇ ਉਮਰ ਦੇ ਬੈਠੇ ਅਤੇ ਐਨ ਗੱਲਾਂ 'ਚ ਪੂਰੀਆਂ ਗੂੜੀਆਂ 'ਚ ਐਨ ਉਹਨਾਂ ਨੂੰ ਆਪਣੀ ਹੋਸ਼ ਭੁੱਲੀ, ਅਤੇ ਮੈਂ ਕਿਹਾ ਵੇਖੋ ਕਰਮ ਹਾੜੇ ਨਾ, ਦਰਬਾਰ ਸਾਹਿਬ ਵੀ ਆਏ ਅਤੇ ਫਿਰ ਨਿੰਦਿਆ। ਇੱਥੇ ਆਣ ਕੇ ਗੱਲਾਂ ਨਾ ਕਰਿਆ ਕਰੋ। ਹਾਂ, ਕੋਈ ਗੁਰਮੁਖ ਮਿਲਦਾ ਅਤੇ ਉਹਨੂੰ ਪੁੱਛੋ ਵੀ ਗਿਆਨੀ ਜੀ ਮੈਨੂੰ ਇਸ ਪੰਕਤੀਆਂ ਦਾ ਅਰਥ ਨਹੀਂ ਆਉਂਦਾ, ਕਿਰਪਾ ਕਰਕੇ ਅਰਥ ਸਮਝਾ ਦਿਓ। ਆਹ ਗੱਲ ਜੇ ਆਪਾਂ ਗੁਰਦੁਆਰੇ ਆਏ ਨਾ, ਮੈਂ ਨਹੀਂ ਜਪਜੀਤ ਸਾਹਿਬ ਰੋਜ਼ ਪਾਠ ਕਰਦਾ, ਮੈਨੂੰ ਭਾਈ ਸਾਹਿਬ ਇਹਦੇ ਅਰਥ ਨਹੀਂ ਪਏ, ਦੋ ਮਿੰਟ ਕਿਰਪਾ ਕਰੋ, ਇਸ ਕੰਮ ਲਈ ਆਈ ਹੈ। ਜੇ ਕੋਈ ਚੁਗਲੀ ਕਰਦਾ ਨਾ ਤਾਂ ਕਹਿੰਦਾ ਪਰਾਂ ਪਰਾਂ ਕੀ ਗੱਲ ਕਰਦਾ, ਕਿਤੇ ਮੈਨੂੰ ਵੀ ਸੁਣਾ ਦੇ ਪਾ, ਮੈਨੂੰ ਮੈਲ ਖਵਾ ਦੇ। ਅਤੇ ਜੇ ਪੁੱਛ ਲਈਏ ਵੀ ਗੁਰਮੁਖਾ ਤੂੰ ਦਰਬਾਰ ਸਾਹਿਬ ਅੰਦਰੋਂ ਹੋ ਗਿਆ, ਰਾਗੀ ਸਿੰਘ ਕਿਹੜਾ ਸ਼ਬਦ ਪੜ੍ਹਦੇ ਸਨ, ਭਾਈ ਸਾਹਿਬ ਚੇਤੇ ਜਿਹਾ ਨੇ ਰਿਹਾ, ਜਿਹੜਾ ਚੇਤੇ ਕਰਨਾ ਸੀ ਉਹ ਚੇਤੇ ਨਹੀਂ, ਅਤੇ ਜਿਹਦੀ ਲੋੜ ਨਹੀਂ ਆਪਾਂ ਗੁਰਮੁਖ ਉਹਨੂੰ ਚਿਮਚਿਆਂ 'ਚ ਪਾ ਪਾ ਕੇ ਖਾਂਦੇ ਹਾਂ, ਇਹ ਨਾ ਕੰਮ ਕਰੀਏ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਉਰਤਾਰ ਦਾ ਭਾਵ ਹੈ ਇਹਨੂੰ ਗ੍ਰਹਿਣ ਕਰਨਾ ਕਰ, ਜੋ ਗੁਰੂ ਨੇ ਦੱਸਿਆ ਨਾ ਸਾਨੂੰ ਇਹਨੂੰ ਗ੍ਰਹਿਣ ਕਰਨਾ ਕਰ। ਮੈਂ ਬਹੁਤ ਵਾਰਾਂ ਤੁਹਾਨੂੰ ਬੇਨਤੀ ਕੀਤੀ ਹੈ, ਬਾਣੀ ਤਾਂ ਹੈ ਹੀ ਸਮੁੰਦਰ, ਇਕੱਲਾ ਜਾਂ ਇੱਕ ਪੰਕਤੀ ਨੂੰ ਆਪਾਂ ਨੇ ਹਿਰਦੇ ਧਾਲੀਏ ਨਾ, ਇਕੱਲੀ ਇੱਕ ਪੰਕਤੀ ਨੂੰ ਸਾਡਾ ਜੰਮਣ ਅਤੇ ਮਰਨ ਕੱਟਿਆ ਜਾਵੇਗਾ। ਬਾਣੀ ਤਾਂ ਹੈ ਸਮੁੰਦਰ, ਕਿਹੜੀ ਪੰਕਤੀ, ਸਾਂਝ ਝਰ ਤਨ ਪੂਜ ਸਤਿਗੁਰ ਮਨੋ ਛੋੜ ਵਿਕਾਰ, ਮੇਰੇ ਘਰ ਗੱਲ ਕਰਿਆ ਹੀ ਕੋਈ ਨਹੀਂ ਗਈ। ਨਾਮ ਧਨ ਨੂੰ ਇਕੱਠਿਆਂ ਕਰ, ਨਾਮ ਧਨ ਸੰਤ ਚੜ੍ਹਤਨ ਨਾਮ ਧਨ ਇਕੱਠਿਆਂ ਕਰ, ਪੂਜ ਸਤਿਗੁਰ ਗੁਰੂ ਦੀ ਪੂਜਾ ਕਰ, ਅਤੇ ਨਾਲ ਆਖਿਆ ਮਨੋ ਛੋੜ ਵਿਕਾਰ, ਵਿਕਾਰ ਵੀ ਛੱਡ। ਆਪਾਂ ਦਵਾਈ ਵੀ ਖਾਧੀ ਗਏ ਗੁਰਮੁਖੋ, ਖੰਘ ਆਉਂਦੀ ਹੈ ਅਤੇ ਕਹਿੰਦਾ ਗਿਆਨੀ ਜੀ ਦਵਾਈ ਲੈ ਕੇ ਆਇਆ ਅਤੇ ਮੈਨੂੰ ਗੋਲ ਗੱਪੇ ਬੜੇ ਚੰਗੇ ਲੱਗੇ, ਪੰਜ ਕੁ ਖਾ ਲਾਂ, ਦਵਾਈ ਕੀ ਕਰੇਗੀ, ਖੰਘ ਆਉਂਦੀ ਅਤੇ ਤੂੰ ਕਹਿੰਦਾ ਗੋਲ ਗੱਪੇ ਖਾ ਲੈ ਤਾਂ ਨਹੀਂ ਵੀ ਆਉਂਦੀ ਤਾਂ ਤਾਂ ਨਹੀਂ ਆਵੇਗੀ। ਇਸੇ ਪ੍ਰਕਾਰ ਗੁਰਮੁਖੋ ਆਪਾਂ ਨੂੰ ਨਿੰਦਿਆ ਚੰਗ ਬਾਣੀ ਪੜ੍ਹੀ ਜਾਂਦੇ ਪਰ ਨਾਲ ਨਿੰਦਿਆ ਚੁਗਲੀ ਕਰੀ ਜਾਂਦੇ ਹਾਂ, ਨਾਮ ਦਵਾਈ ਹੈ ਅਤੇ ਦਵਾਈ ਦੇ ਨਾਲ ਪਰਹੇਜ ਵੀ ਕਰੀਏ, ਪਰਹੇਜ ਪਰਾਏ ਤਨ ਤੋਂ ਪਰਹੇਜ ਕਰੀਏ, ਪਰਾਏ ਧਨ ਤੋਂ ਪਰਹੇਜ ਕਰੀਏ। ਉਹ ਗੱਲ ਇੱਥੇ ਮੇਰੇ ਪਾਤਸ਼ਾਹ ਕਹਿੰਦੇ ਨੇ ਗੁਰਮੁਖਾ ਇਸ ਗੁਰਬਾਣੀ ਨੂੰ ਗ੍ਰਹਿਣ ਕਰਨਾ ਕਰ, ਹਿਰਦੇ ਦੇ ਅੰਦਰ ਧਾਰਨਾ ਕਰ, ਕੱਲਾ ਚੁੜੀਆਂ ਨਾ ਕਰ।
ਦੇਖ ਮਥਾ ਨੋਹ ਜਿਨ ਰੱਖਿਆ,
ਕਿੰਨੀ ਕਠਿਨ ਜਗ੍ਹਾ ਸੀ ਜਿੱਥੇ ਤੇਰੀ ਵਾਹਿਗੁਰੂ ਨੇ ਰੱਖਿਆ ਕੀਤੇ,
ਇਸ ਤਿਲ ਨਾ ਵਿਸਾਰ।
ਵੈਸੇ ਤਾਂ ਤੇਰਾ ਫਰਜ਼ ਬਣਦਾ ਤਿਲ, ਆਪਾਂ ਛੋਟੀ ਜਿਹੜੀ ਚੀਜ਼ ਆਪਾਂ ਜਦੋਂ ਕੋਈ ਗੱਲ ਕਰਨੀ ਆਪਾਂ ਕਹਿੰਦੇ ਤਿਲ ਜਿੰਨਾ ਥਾਂ ਨਹੀਂ ਦਿੱਤਾ, ਛੋਟੀ ਚੀਜ਼ ਨੂੰ ਆਪਾਂ ਮਿਸਾਲ ਦਿੰਦੇ ਹਾਂ ਤਿਲ ਜਿੰਨਾ, ਕਹਿੰਦੇ ਤਿਲ ਜਿੰਨਾ ਥੋੜ੍ਹਾ ਜਿਹਾ ਸਮਾਂ ਵੀ ਉਸ ਪਰਮਾਤਮਾ ਨੂੰ ਭੁੱਲਣਾ।
ਪ੍ਰਭ ਬਿਸਰਤ ਸੁਖ ਕਦੇ ਨਾਹੀ,
ਗੁਰਮੁਖਾ ਪਰਮਾਤਮਾ ਨੂੰ ਭੁੱਲ ਗਿਓ ਨਾ ਫਿਰ ਸੁੱਖ ਨਹੀਂ ਮਿਲਣਾ, ਜੇ ਤੂੰ ਆਖਿਆ ਨਾ ਵਾਹਿਗੁਰੂ ਨੂੰ ਭੁੱਲ ਕੇ ਸੁੱਖ ਮਿਲ ਜਾਣਾ ਤੇ ਕਦੇ ਨਹੀਂ ਮਿਲਣਗੇ।
ਜਾ ਸਹ ਜਨਮ ਹਾਰ,
ਜਿਹੜਾ ਮਨੁੱਖਾ ਜਨਮ ਕੀਮਤੀ ਤੈਨੂੰ ਮਿਲਿਆ ਸੀ ਇਹ ਤੇਰਾ ਗੁਆਚ ਗਿਆ, ਆਇਆ ਸਾਂ ਕੁਝ ਨਾ ਕੁਝ ਖੱਟਣ ਲਈ ਇਹ ਤੇਰੇ ਹੱਥੋਂ ਚਲਾ ਗਿਆ। ਗੁਰਮੁਖੋ ਪੈਸੇ ਚਲੇ ਜਾਣ ਆ ਜਾਣਗੇ, ਲੇਕਿਨ ਜਿਹੜਾ ਮਨੁੱਖਾ ਜਨਮ ਚਲਿਆ ਗਿਆ ਇਹ ਸਾਨੂੰ ਦੁਬਾਰਾ ਨਹੀਂ ਮਿਲਣਾ, ਇਹਦੀ ਇਸ ਕਰਕੇ ਕਦਰ ਕਰਨਾ ਕਰੀਏ। ਹਜ਼ੂਰ ਕਿਰਪਾ ਕਰਨ, ਜਿਹੜੀ ਲੜੀ ਵਾਰ ਕਥਾ ਚੱਲਦੀ ਉਹ ਗੁਰਮੁਖੋ ਪਹਿਲੀ ਵਾਰ ਦੀ ਕਥਾ ਹੋ ਗਈ ਅਤੇ ਅੱਗੇ ਰਾਮਕਲੀ ਦੀ ਵਾਰ ਜੋ ਪੰਚਮ ਪਾਤਸ਼ਾਹ ਨੇ ਚਾਰਨਾ ਕੀਤੀ ਹੈ, ਇਹਦੇ ਇੱਕ ਦੋ ਸ਼ਲੋਕਾਂ ਦੀ ਵਿਚਾਰ ਸਰਵਣ ਕਰੋ।
ਰਾਮ ਕਲੀ ਵਾਰ ਮਹੱਲਾ ਪੰਜਵਾਂ, ਰਾਮ ਕਲੀ ਕੀ ਵਾਰ ਮਹੱਲਾ ਪੰਜਵਾਂ,
ਇਹਦੇ ਨਾਲ ਪਲੱਸ ਲਿਖਿਆ ਨਾ ਮਹੱਲਾ ਪੰਜਵਾਂ, ਇਹਦਾ ਭਾਵ ਵੀ ਇਹ ਜਿਹੜੀ ਵਾਰ ਹੈ ਨਾ ਇਹ ਤੁਸੀਂ ਆਪਾਂ ਜਦੋਂ ਵੀ ਵਾਰਾਂ ਪੜ੍ਹਦੇ ਹਾਂ ਅਤੇ ਜਿਹੜਾ ਉੱਪਰ ਮਹੱਲਾ ਆਵੇ ਉਹਦਾ ਭਾਵ ਹੁੰਦਾ ਵੀ ਇਹ ਪੌੜੀਆਂ ਇਸ ਮਹੱਲੇ ਦੀਆਂ ਚਾਰਨ ਕੀਤੀਆਂ ਹਨ। ਜਿਵੇਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੀਆਂ 8 ਵਾਰਾਂ ਨੇ, ਉਹਨਾਂ 'ਤੇ ਮਹੱਲਾ ਚੌਥਾ ਲਿਖਿਆ ਹੋਵੇਗਾ। ਇੱਥੇ ਮਹੱਲਾ 5 ਲਿਖਿਆ, ਭਾਵ ਇਸ ਵਾਰ ਵਿੱਚ ਜਿੰਨੇ ਵੀ ਸ਼ਲੋਕ ਨੇ, ਪੌੜੀਆਂ ਨੇ, ਇਹ ਗੁਰੂ ਪੰਚਮ ਪਾਤਸ਼ਾਹ ਦੀਆਂ ਉਚਾਰਨ ਕੀਤੀਆਂ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਪਰਮਾਤਮਾ ਜਿਹੜਾ ਉਹਨੂੰ ਕਹਿੰਦੇ ਅਦਵੈਤ ਰੂਪੀ ਬ੍ਰਹਮ, ਆਪਣੇ ਅੰਦਰ ਗੁਰਮੁਖੋ ਪੈਰ ਪੈਰ 'ਤੇ ਦਵੈਤ ਪੜੀ ਹੈ। ਇਹਦੀ ਦੂਜੀ ਬਰਾਦਰੀ ਹੈ, ਇਹ ਦੂਜੇ ਸੂਬੇ ਦਾ ਹੈ, ਇਹ ਦੂਜੀ ਕੌਮ ਦਾ ਹੈ, ਇਤਿਹਾਸਕ ਆਪਣੇ ਅੰਦਰ ਦਵੈਤ ਭਰੀ ਹੈ। ਅਤੇ ਪਰਮਾਤਮਾ ਦੇ ਅਰਥ ਇੱਕ ਅਦਵੈਤ ਰੂਪੀ ਬ੍ਰਹਮ ਸਾਡੇ ਬਜ਼ੁਰਗ ਕਿਉਂ ਕਰਦੇ ਨੇ? ਆ ਰੱਬ ਦਾ ਦੀਵਾ ਜਗਦਾ ਨਾ ਸੂਰਜ, ਇਹਦਾ ਚੰਨ ਵੇਸਵਾ ਦੇ ਚੁਬਾਰੇ 'ਤੇ ਵੀ ਪੈਂਦਾ ਅਤੇ ਗੁਰਦੁਆਰੇ 'ਤੇ ਵੀ ਪੈਂਦਾ ਹੈ। ਇਸ ਰੱਬ ਦੇ ਦੀਵੇ ਦਾ ਚਾਨਣ ਮੰਦਰ 'ਤੇ ਵੀ ਪੈਂਦਾ, ਮਸੀਹ 'ਤੇ ਵੀ ਪੈਂਦਾ, ਚੜ੍ਹ 'ਤੇ ਪੈਂਦਾ, ਰੱਬ ਦੇ ਕਰਕਾਣੀ ਵੰਡਣੀ। ਆਪਾਂ ਤਾਂ ਦਵੈਤ ਨਾਲ ਭਰੇ ਪਏ, ਦਵੈਤ ਕਹਿੰਦੇ ਨੇ ਈਰਖਾ। ਉਹੜਾ ਪਰਮਾਤਮਾ ਨਾ ਉਹ ਅਦਵੈਤ ਰੂਪੀ ਬ੍ਰਹਮ ਹੈ, ਉਹਦੇ ਆਚਾਰਨ ਦੇ ਨਾਲ ਗੁਰਮੁਖਾ ਤੇਰੀ ਰੱਖਿਆ ਹੋਵੇਗੀ। ਔਰ ਇਹ ਆਚਾਰੇਗਾ ਕਦੋਂ? ਜਦੋਂ ਸੱਚਾ ਗੁਰੂ ਤੇਰੇ 'ਤੇ ਮਿਹਰ ਕਰੇ। ਉਹਦੀ ਕਿਰਪਾ ਤੋਂ ਗੁਰਮੁਖੋ ਬੋਲਿਆ ਵੀ ਨਹੀਂ ਜਾਂਦਾ। ਮੈਂ ਇੱਕ ਨਿੱਕੇ ਹੁੰਦੇ ਨੇ ਦ੍ਰਿਸ਼ਟਾਂਤ ਪੜ੍ਹਿਆ ਕਿਸੇ ਬਜ਼ੁਰਗ ਕੋਲੋਂ, ਕਿਸੇ ਮਾਤਾ ਨੇ ਸਰੀਰ ਛੱਡਣਾ ਸੀ, ਉਹਦੀ ਮੌਤ ਨਾ ਹੋਵੇ। ਅਤੇ ਜਿਵੇਂ ਸਾਡੇ ਰਿਵਾਜ਼ ਹੈ ਨਾ, ਆ ਮੇਰੀ ਇੱਥੋਂ ਦੀ ਅੰਮ੍ਰਿਤਸਰ ਦੀ ਗੱਲ ਹੀ ਹੈ, ਮੇਰੇ ਕੋਲ ਇੱਕ ਪਰਿਵਾਰ ਆਇਆ ਅਤੇ ਕਹਿੰਦੇ ਗਿਆਨੀ ਜੀ ਸਾਡੀ ਮਾਂ ਬੜੀ ਔਖੀ ਹੈ, ਤੁਸੀਂ ਸੁਖਮਨੀ ਸਾਹਿਬ ਦਾ ਪਾਠ ਉਹਦੇ ਕੋਲ ਕਰੋ। ਇਹ ਮੇਰੀ ਅੱਡ ਬੀਤੀ ਜੇ ਮੈਂ ਕਿਹਾ ਵੀ ਸੁਖਮਨੀ ਸਾਹਿਬ ਦੀ ਬਾਣੀ ਮਾਰਨ ਵਾਸਤੇ ਹੈ, ਮੈਨੂੰ ਤੁਸੀਂ ਅੱਗੇ ਕਦੇ ਨਹੀਂ ਆਇਆ। ਅਤੇ ਹੁਣ ਕਹਿੰਦੇ ਗਿਆਨੀ ਜੀ ਸਾਡੀ ਮਾਂ ਬੜੀ ਔਖੀ ਹੈ, ਤੁਸੀਂ ਸੁਖਮਨੀ ਸਾਹਿਬ ਦਾ ਪਾਠ ਕਰੋ, ਜਾਨ ਨਿਕਲ ਜਾਏ। ਮੈਂ ਕਿਹਾ ਸੁਖਮਨੀ ਸਾਹਿਬ ਦਾ ਪਾਠ ਜਾਨ ਕੱਢਣ ਲਈ ਨਹੀਂ, ਜਾਨ ਦੇਣ ਲਈ ਹੈ। ਮੇਰੇ ਕਹਿਣ ਤੋਂ ਭਾਵ ਕਿ ਆਪਾਂ ਨੂੰ ਇਹ ਨਹੀਂ ਪਤਾ ਵੀ ਬਾਣੀ ਪੜ੍ਹੀ ਦੀ ਕਰ। ਆਖੇ ਗਿਆਨੀ ਜੀ ਮਰ ਜਾਏਗੀ। ਮੈਂ ਕਿਹਾ ਮੁੜ ਕੇ ਤੁਸੀਂ ਮੇਰੇ 'ਤੇ ਪਰਚਾ ਕਰਾ ਦਿਓ ਕਿ ਸਾਡੀ ਬੇਬੇ ਨੇ ਪਾਠ ਕਰਕੇ ਬਰਕਤ ਹੀ। ਉਹ ਕੱਚਾ ਹੋ ਗਿਆ ਬੰਦਾ। ਅਸੀਂ ਇਹਦੀ ਠੀਕ ਵਰਤੋਂ ਕਰੀਏ, ਗੁਰੂ ਸਾਡੇ 'ਤੇ ਕਿਤੇ ਕਿਰਪਾ ਕਰੇ। ਇਹ ਜਿਹੜੀ ਬਾਣੀ ਹੈ ਨਾ, ਮੈਂ ਬੇਨਤੀ ਕਰਨ ਲੱਗਾ ਸਾਂ, ਉਹ ਮਾਤਾ ਨੇ ਪ੍ਰਣ ਕੀਤਾ ਸੀ ਵੀ ਮੈਂ ਭਾਵੇਂ ਮਰ ਜਾਂ ਪਰ ਮੈਂ ਰਾਮ ਨਹੀਂ ਕਹਿਣਾ, ਵੀ ਮੈਂ ਰਾਮ ਦਾ ਨਾਂ ਨਹੀਂ, ਰਾਮ ਨਾਮ ਰਮਿਆ ਹੋਇਆ ਪਰਮਾਤਮਾ। ਅਤੇ ਪੁੱਤ ਅਤੇ ਮਾਂ ਦਾ ਰਿਸ਼ਤਾ ਬੜਾ ਡਾਢਾ ਹੈ, ਮਾਤਾ ਬੜੀ ਔਖੀ, 10 ਦਿਨ ਹੋ ਗਏ ਨੇ, ਜਾਨ ਨਹੀਂ ਨਿਕਲਦੀ। ਮਾਂ ਤਲਫਦੀ ਵੇਖ ਕੇ ਅਤੇ ਜੇਰਾ ਨਾ ਪਵੇ ਤਲਫੇ ਮਨ, ਉਹਨੇ ਸਕੀਮ ਸੋਚੀ ਵੀ ਆਪਣੇ ਪਿੰਡ ਫਲਾਨਾ ਰਾਮ ਨਾਮ ਦਾ ਮੁੰਡਾ ਅਤੇ ਮੈਂ ਉਹਨੂੰ ਲਿਆਉਣਾ, ਅਤੇ ਮੈਂ ਕਹਾਂਗਾ ਬੇਬੇ ਆਹ ਭਲਾ ਕਹਾਉਣਾ, ਅਤੇ ਉਹਨੇ ਆਖਣਾ ਰਾਮ ਅਤੇ ਆਪਣੇ ਸੌਖੀ ਹੋ ਜਾਏਗੀ, ਜਾਨ ਨਿਕਲ ਜਾਏਗੀ। ਉਹ ਦੂਜੀ ਪੱਤੀ 'ਤੇ ਜਾ ਕੇ ਕਹਿਣ ਲੱਗਾ ਵੀ ਰਾਮ ਭਰਾਵਾ ਤੇਰੀ ਗੁਚਰਾ ਕੰਮ ਪੈ ਗਿਆ। ਕਹਿੰਦਾ ਦੱਸ ਭਾਊ। ਕਹਿੰਦਾ ਸਾਡੇ ਘਰ ਚੱਲ। ਕਹਿਣ ਲੱਗਾ ਕੋਈ ਗੱਲ ਨਹੀਂ ਚੱਲਦੇ। ਕਹਿੰਦਾ ਬੇਬੇ ਬੜੀ ਔਖੀ ਹੈ, ਸਿਆਣਿਆ ਹੀ ਸਿਆਣਿਆ ਹੀ। ਉਹ ਕਹਿੰਦੀ ਜਾਣਦੀ ਇਹ ਔਂਤਰੇ ਪਰਸੇ ਦਾ ਪੁੱਤ ਹੈ। ਉਹਨੇ ਰਾਮ ਫਿਰ ਨਹੀਂ ਆਖਿਆ। ਕਹਿਣ ਲੱਗੀ ਜਾਣਦੀ ਹਾਂ ਇਹ ਔਂਤਰੇ ਪਰਸੇ ਦਾ ਪੁੱਤ ਹੈ। ਰਾਮ ਨਹੀਂ ਆਖਿਆ। ਇਹ ਸਾਡੀ ਅਵਸਥਾ, ਆਖਾਂ ਜੀਵਾਂ ਵਿਸਰੇ ਮਰ ਜਾਓ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਜਿਹੜਾ ਇੱਕ ਹੈ ਨਾ, ਉਹਦੀ ਕਿਰਪਾ ਦਾ ਪਾਤਰ ਬਣ। ਇਹ ਔਰ ਇਹ ਕਿਰਪਾ ਤੈਨੂੰ ਸੱਚੇ ਗੁਰੂ ਕੋਲੋਂ ਮਿਲੇਗੀ।
ਸਲੋਕ ਮਹੱਲਾ 5 ਜੈਸਾ ਸਤਿਗੁਰ ਸੁਣੀਦਾ।
ਪੰਚਮ ਪਾਤਸ਼ਾਹ ਕਹਿੰਦੇ ਜਿਹੋ ਜਿਹਾ ਸਤਿਗੁਰੂ ਪਾਤਸ਼ਾਹ ਵਾਸਤੇ ਸੁਣਦੇ ਸਾਂ,
ਤੈਸੋ ਹੀ ਮੈਂ ਡੀਠ।
ਜਿਹਾ ਮੈਂ ਵੇਖ ਲਿਆ, ਕਿਹਨੂੰ ਵੇਖਿਆ? ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਨੂੰ। ਔਰ ਗੁਰਦੇਵ ਨੇ ਫਰਮਾਇਆ ਵੀ ਗੁਰੂ ਪੰਚਮ ਪਾਤਸ਼ਾਹ ਨੇ, ਗੁਰਮੁਖੋ ਰਾਮਦਾਸ ਸਰੋਵਰ ਨਹਾਤੇ। ਜੇ ਨਹਾਲੋਗੇ ਨਾ ਗੁਰੂ ਰਾਮਦਾਸ ਸਰੋਵਰ 'ਚ, ਸਭ ਲਾਥੇ ਪਾਪ ਕਮਾਤੇ। ਇਹ ਉਹ ਜਗ੍ਹਾ ਕਹਿੰਦੇ ਮੈਂ ਗੁਰੂ ਰਾਮਦਾਸ ਪਾਤਸ਼ਾਹ ਨੂੰ ਵੇਖਿਆ, ਜਿਹੜੀ ਪਾਣੀ ਦੀ ਢਾਬ ਸੀ ਗੁਰੂ ਰਾਮਦਾਸ ਪਾਤਸ਼ਾਹ ਨੇ ਨਿਗਾਹ ਕੀਤੀ, ਉਹ ਪਾਣੀ ਅੰਮ੍ਰਿਤ ਬਣ ਗਿਆ ਅਤੇ ਕੋਹੜੀ ਦਾ ਕੋਹੜ ਦੂਰ ਹੋ ਗਿਆ। ਮੈਂ ਗੁਰੂ ਵੇਖਿਆ, ਉਹਨੇ ਕੌੜੇ ਰੇਠੇ ਵੱਲ ਵੇਖਿਆ ਅਤੇ ਮਿੱਠਾ ਹੋ ਗਿਆ। ਮੈਂ ਗੁਰੂ ਵੱਲ ਵੇਖਿਆ, ਜਿਹੜਾ ਪੱਥਰ ਸੀ ਮੋਮ ਹੋ ਗਿਆ। ਮੈਂ ਗੁਰੂ ਵਾਲੇ ਪਾਸੇ ਵੱਲ ਵੇਖਿਆ, ਮੇਰਾ ਗੁਰੂ ਡੋਲੀ 'ਚ ਹੈ ਅਤੇ ਮੈਂ ਪੱਟੀ ਪੱਟ ਵਿੱਚ ਬੈਠਾ, ਮੇਰਾ ਰੂਮ ਨਹੀਂ ਸੜਿਆ। ਆਪਾਂ ਸਾਰਿਆਂ ਨੂੰ ਜਿੰਨੇ ਮੇਰੇ ਤੁਸੀਂ ਭੈਣਾਂ ਪਰੇ ਬੈਠੇ ਹੋ ਨਾ, ਆਪਾਂ ਸਾਰਿਆਂ ਨੂੰ ਸ਼ਬਦ ਆਉਂਦਾ, ਭਾਵੇਂ ਕੋ ਮੇਰੀ ਭੈਣ ਹੈ ਅਤੇ ਭਾਵੇਂ ਕੋ ਮੇਰਾ ਵੀਰ ਹੈ। ਤਾਤੀ ਵਾਉਣ ਲੱਗੀ ਪਾਰ ਬ੍ਰਹਮ ਸਰਣਾਈ, ਚੌਗਿਰਦ ਹਮਾਰੇ ਰਾਮ ਘਰ ਦੁੱਖ ਲੱਗੇ ਨਾ ਭਾਈ, ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ। ਅਤੇ ਗੁਰੂ ਨੇ ਦਿੱਤਾ ਕਿ ਰਾਮ ਨਾਮ ਔਖਧ ਦੀਆ, ਰਾਮ ਦੇ ਨਾਮ ਦੀ ਦਵਾਈ ਦੇ ਦਿੱਤੀ। ਰਾਮ ਨਾਮ ਔਖਧ ਦੀਆ ਏਕਾ ਲੈ ਬੁਲਾਈ, ਕਹੋ ਨਾਨ ਕਿਰਪਾ ਭਈ ਪ੍ਰਭੈ ਸਹਾਈ। ਕਹਿੰਦੇ ਗੁਰੂ ਦੀ ਰਹਿਮਤ ਦੇ ਨਾਲ ਵਾਹਿਗੁਰੂ ਨੇ ਸਹਾਇਤਾ ਕੀਤੀ। ਇਹੋ ਜਿਹਾ ਜਿਹੋ ਜਿਹਾ ਸਤਿਗੁਰੂ ਪਾਤਸ਼ਾਹ ਨੂੰ ਸੁਣਦੇ ਸਾਂ, ਉਹੋ ਜਿਹਾ ਵੇਖ ਲਿਆ। ਡੀਠਾ ਡੀਠ ਤੋਂ ਭਾਵ ਵੇਖਣਾ,
ਵਿਛੜਿਆ ਮੇਲੇ ਪ੍ਰਭੂ।
ਜਿਹੜੇ ਵਿਛੜੇ ਨੇ, ਕਦੇ ਕਹਿੰਦੇ ਸਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ, ਮਹਾਰਾਜ ਸਾਡੀ ਨਹੀਂ ਨਿਭਣੀ, ਸਰਕਾਰ ਨਾਲ ਬੁਲਾ ਕੇ ਰੱਖ ਲਾ। ਅਤੇ ਮੇਰੇ ਪਾਤਸ਼ਾਹ ਕਹਿੰਦੇ ਲਿਖ ਕੇ ਦੇ ਦਿਓ ਬਦਾਵਾ, ਦੇ ਦਿੱਤਾ। ਗੁਰੂ ਮਹਿਲ ਮਾੜੀਆਂ ਛੱਡ ਆਇਆ, ਮਹਿਲ ਮਾੜੀਆਂ ਮਾਤਾ ਨੂੰ ਉਸ ਅਕਾਲ ਪੁਰਖ ਦੇ ਸਪੁਰਦ ਕਰ ਗਿਆ। ਮਾਤਾ ਜੀ ਸ਼ਹੀਦ ਹੋ ਗਏ, ਸਾਹਿਬਜ਼ਾਦੇ ਸ਼ਹੀਦ ਹੋ ਗਏ, ਪਰ ਜਿਹੜਾ ਬਦਾਵਾ ਦਿੱਤਾ ਸੀ ਨਾ, ਉਹ ਗੁਰੂ ਨੇ ਆਪਣੀ ਜੇਬ 'ਚ ਪਾ ਕੇ ਰੱਖਿਆ, ਬਾਕੀ ਸਾਰਾ ਕੁਝ ਛੱਡ ਦਿੱਤਾ, ਇਹ ਮੇਰੇ ਨੇ। ਆਪਣੀ ਇੱਕ ਪੰਜਾਬੀ ਦੀ ਕਹਾਵਤ ਬੜੀ ਭਾਵਪੂਰਤ ਹੈ, ਮਾਪੇ ਕਮਾਪੇ ਹੋ, ਪੁੱਤ ਕਪੁੱਤ ਹੋ ਜਾਣ ਅਤੇ ਮਾਪੇ ਕਮਾਪੇ ਨਹੀਂ ਹੁੰਦੇ। ਬੱਚੇ ਆਪਣੇ ਮਾਪਿਆਂ ਦੀ ਕਦਰ ਕਰਨ ਜਾਂ ਨਾ ਕਰਨ, ਪਰ ਮਾਪਿਆਂ ਦੇ ਅੰਦਰ ਮਮਤਾ ਹੁੰਦੀ ਹੈ। ਉਹ ਗੱਲ ਵਿਛੜਿਆ ਮੇਲੇ ਪ੍ਰਭੂ, ਹਰ ਦਰਗੇ ਕਾ ਬਸੀੜ, ਜਿਹੜਾ ਦਰਗਾਹ ਦਾ ਵਕੀਲ ਹੈ। ਜਦੋਂ ਸਾਡੇ ਵਡੇਰਿਆਂ ਨੇ ਹੱਥ ਜੋੜ ਕੇ ਆਖਿਆ ਮੈਂ ਭੁੱਲ ਗਏ, ਅਤੇ ਮੇਰੇ ਗੁਰਦੇਵ ਨੇ ਦੋ ਲੀਰਾਂ ਕਰਕੇ ਬਦਾਵੇ ਨੂੰ ਪਾੜ ਕੇ ਆਖਿਆ ਪੁੱਤਰੋ ਤੁਹਾਡੀ ਜਗ੍ਹਾ ਮੇਰੀ ਵਿੱਚ ਹੈ, ਤੁਸੀਂ ਮੇਰੇ ਵਿੱਚ ਭੇਦ ਹੋ। ਇਸ ਪ੍ਰਕਾਰ ਦਾ ਗੁਰੂ ਹੈ ਨਾ, ਵਿਛੜਿਆਂ ਨੂੰ ਮਿਲਾ ਲੈਂਦਾ ਹੈ ਅਤੇ ਦਰਗਾਹ ਦਾ ਵਕੀਲ ਹੈ। ਮੂਲਾ ਭੁੱਲ ਗਿਆ, ਗੁਰੂ ਨੇ ਆਵਾਜ਼ ਮਾਰੀ ਅਤੇ ਘਰਵਾਲੀ ਕਹਿਣ ਲੱਗੀ ਘਰੇ ਨਹੀਂ, ਅਤੇ ਮਰਦਾਨੇ ਨੇ ਆਖਿਆ ਜੇ ਬੀਬੀ ਘਰੇ ਨਹੀਂ ਤਾਂ ਫਿਰ ਕਿਤੇ ਵੀ ਨਹੀਂ। ਸੱਪ ਲੜ ਗਿਆ, ਅਤੇ ਜਦੋਂ ਆਪਣੇ ਸਿਰ 'ਤੇ ਪੈਂਦੀ ਆਪਾਂ ਨੂੰ ਉਦੋਂ ਗੁਰੂ ਦਾ ਚੇਤਾ ਆਉਂਦਾ ਜੇ, ਉਦੋਂ ਆਪਾਂ ਕਹਿੰਦੇ ਗਿਆਨੀ ਜੀ ਅਰਦਾਸ ਕਰੋ, ਅੱਜ ਦੇਹ ਕਰਾਉਣੀ ਹੈ। ਅਤੇ ਕਦੇ ਖੁਸ਼ੀ ਦੇ ਮੌਕੇ ਵੀ ਅਰਦਾਸ ਕਰਾਇਆ ਕਰੋ, ਪਾਤਸ਼ਾਹ ਬੜਾ ਕੁਝ ਦਿੱਤਾ ਤੇਰਾ ਧੰਨਵਾਦ। ਜਦੋਂ ਸਿਰ 'ਤੇ ਪੈਂਦੀ ਉਹਦਾ ਆਪਾਂ ਨੂੰ ਗੁਰਦੁਆਰਾ ਚੇਤੇ ਆਉਂਦਾ। ਦੁੱਖ ਦਾਰੂ ਸੁੱਖ ਰੋਗ ਭਇਆ, ਮੰਜਾ ਚੁੱਕ ਕੇ ਲਿਆਏ, ਅਤੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਮੂਲਿਆ ਹੁਣ ਗੱਲ ਸਮਾਂ ਲੰਘ ਗਿਆ, ਕੋਈ ਗੱਲ ਨਹੀਂ, ਤੈਨੂੰ ਦਸਵੇਂ ਜਾਮੇ 'ਚ ਮੁਕਤ ਕਰ ਦਿਆਂਗੇ। ਸ਼ਿਕਾਰ ਕਾਰਡ ਇਸ ਗੱਲ ਦੀ ਗਵਾਹੀ ਹੈ। ਜਿਹੜਾ ਵਿਛੜਿਆਂ ਨੂੰ ਗੁਰੂ ਹੈ ਨਾ, ਵਿਛੜਿਆਂ ਨੂੰ ਮਿਲਾ ਦਿੰਦਾ ਹੈ। ਦਰਗੇ ਦਾ ਵਕੀਲ ਜਾਣਨਾ ਕਰੋ, ਵਿਚੋਲਾ ਜਾਣਨਾ ਕਰੋ।
ਹਰ ਨਾਮ ਮੰਤਰ ਦ੍ਰਿੜਾਏਂਦਾ,
ਜਿਹੜਾ ਪਰਿਪੂਰਨ ਪਰਮਾਤਮਾ ਦਾ ਨਾਮ ਹੈ ਨਾ, ਉਹ ਦ੍ਰਿੜ ਕਰਾਉਂਦਾ ਹੈ।
ਕੱਟੇ ਹਉ ਮੈਂ ਰੋਗ,
ਨਾਮ ਧੋਣੀ ਨਾ ਦਵਾਈ, ਅਤੇ ਇਹ ਦਵਾਈ ਦਿੱਤੀ ਕਾਹਦੇ ਲਈ, ਜਿਹੜਾ ਸਾਨੂੰ ਮੈਂ ਦਾ ਰੋਗ ਹੈ, ਮੈਂ ਦਾ ਰੋਗ, ਇਹ ਬੜਾ ਪ੍ਰਬਲ ਜੇ ਗੁਰਮੁਖੋ। ਗੁਰੂ ਗ੍ਰੰਥ ਸਾਹਿਬ 'ਚ ਪਾਤਸ਼ਾਹ ਦੀ ਬਾਣੀ ਨੂੰ ਕਿਤੇ ਧਿਆਨ ਨਾਲ ਪੜ੍ਹੀਏ ਨਾ, ਅਤੇ ਸਤਿਗੁਰੂ ਗ੍ਰੰਥ ਸਾਹਿਬ 'ਚ ਪਾਤਸ਼ਾਹ ਕਹਿੰਦੇ 84 ਲੱਖ ਜੂਨ ਵਿੱਚ ਸਭ ਤੋਂ ਵਕਾਰੀ ਹਾਥੀ ਅਤੇ ਸਭ ਤੋਂ ਹੰਕਾਰੀ ਬੰਦਾ। ਇਹ ਹੰਕਾਰ ਇੰਨਾ ਪ੍ਰਬਲ ਹੈ ਭਾਈ ਸਾਹਿਬ, ਮੈਨੂੰ 30 ਸਾਲ ਹੋ ਗਏ, ਮੈਂ ਕਦੇ ਨਾਗਾ ਨਹੀਂ ਪਾਇਆ, ਅਤੇ ਦੱਸਣ ਦੀ ਲੋੜ ਕਿਤੇ ਨੂੰ। ਮੈਂ ਇੱਕ ਇੱਥੋਂ ਦੀ ਘਟਨਾ ਦੱਸਣ ਲੱਗਾ। ਮੇਰਾ ਕਾਲਜ ਦਾ ਵਿਰੁੱਧ ਲਿਆ ਜਾਂਦਾ, ਇੱਕ ਆਦਮੀ ਦਰਬਾਰ ਸਾਹਿਬ ਆਸਾ ਦੀ ਵਾਰ ਤੋਂ ਪਹਿਲਾਂ ਰੋਜ਼ਾਨਾ ਆਇਆ ਕਰੇ, ਅਤੇ ਉਹਨੇ ਜਿਹੜੀ ਦੇਗ ਹੁੰਦੀ ਨਾ ਪੰਜਾਂ ਪਿਆਰੀ ਦੀ ਲੈਣੀ, ਅਤੇ ਮਿਲਦੀ ਉਦੋਂ ਖੁੱਲ੍ਹੀ ਹੈ, ਆਸਾ ਦੀ ਵਾਰ ਤੋਂ ਪਹਿਲਾਂ ਜਿਹੜੀ ਚੌਂਕੀ ਲੱਗਦੀ ਨਾ, ਉਦੋਂ ਦੇਗ ਬੜੀ ਖੁੱਲ੍ਹੀ ਹੁੰਦੀ, ਸੰਗ ਥੋੜ੍ਹੀ ਹੁੰਦੀ, ਅਤੇ ਜਿਹੜੇ ਪ੍ਰਬੰਧਕ ਵੀਰ ਨੇ ਉਹ ਬੜੀ ਖੁੱਲ੍ਹੀ ਖੁੱਲ੍ਹੀ ਦੇਗ ਦਿੰਦੇ ਨੇ, ਭਾਣਾ ਰੱਬ ਦਾ। ਸੇਵਾਦਾਰ ਬਦਲ ਗਿਆ, ਉਹੜੀ ਪੰਜਾਂ ਦੀ ਦੇਗ ਸੀ ਉਹਨੇ ਕਿਸੇ ਹੋਰ ਨੂੰ ਦੇ ਦਿੱਤੀ। ਉਸ ਬੰਦੇ ਨੇ ਇੰਨੇ ਗੰਦੇ ਲਫ਼ਜ਼ ਕਹੇ ਵੀ ਮੇਰੀ ਜ਼ਬਾਨ ਆਗਿਆ ਨਹੀਂ ਦਿੰਦੀ। ਕਹਿਣ ਲੱਗਾ ਮੈਨੂੰ 30 ਸਾਲ ਹੋ ਗਏ ਖੇਹ ਖਾਂਦਿਆਂ ਨੂੰ, ਅਤੇ ਇਹ ਮਾਮਾ ਲੱਗਦਾ, ਦੱਸੋ ਵੀ ਉਹਨੇ ਕੀ ਖੱਟਿਆ ਗੁਰਦੁਆਰੇ ਆ ਕੇ। ਇੱਥੋਂ ਦੀ ਗੱਲ ਜੇ ਨਾ ਲੈਣਾ ਠੀਕ ਨਹੀਂ ਹੁੰਦਾ। 30 ਸਾਲ ਹੋ ਗਏ ਅਤੇ ਇਹ ਲਫ਼ਜ਼ ਕਹਿੰਦਾ ਕਿ ਮੈਂ ਖੇਹ ਖਾਣ ਲਈ ਆਉਣਾ ਹੈ, ਇਹਨੂੰ ਦੇਖ ਕੇ ਹੁੰਦੇ ਸੀ, ਅਤੇ ਕੀ ਮੇਰਾ ਕਬਜ਼ਾ ਉਹਦਾ ਆਇਆ ਕਿਸੇ ਕੰਮ ਨਹੀਂ। ਮੈਂ ਗਿਆਨੀ, ਮੈਂ ਧਿਆਨੀ, ਮੈਂ ਦਾਨੀ, ਜਿੰਨਾ ਚਿਰ ਮੈਂ ਇਹਨੂੰ ਨਾ ਸਾੜਿਆ ਉਨਾ ਚਿਰ ਬਾਤ ਨਹੀਂ ਜੇ ਬਣਨੀ। ਨਾ ਅਸੀਂ ਦਾਨੀ ਅਤੇ ਨਾ ਅਸੀਂ ਗਿਆਨੀ, ਕੁਛ ਵੀ ਨਹੀਂ। ਹਮ ਬੜ ਕਲੀਨ, ਹਮ ਬੜ ਪੰਡਿਤ, ਹਮ ਯੋਗੀ ਸੰਨਿਆਸੀ, ਮੈਂ ਇਹਦੀ ਵਿਆਖਿਆ ਕੀਤੀ ਗੁਰੂ ਨੇ। हम बड़ कलीन, हम बड़ पंडित, हम योगी सन्यासी, ज्ञानी गुणी सूर हम दाते, ये बुद्ध कबे नला सी। किसी नूं अपने खानदान का माण है, किसी नूं अपने चार अखर का ज्ञान है। इस करके मेरे पातशाह कहिंदे गुरु नूं असीं तां वडियाई देने आ, तां उहदियां परिक्रमा करदे, तां उहदे नक अगे नक रगड़दे आ, नाम की दवाई दे के मैं दे रोग नूं कट देंदा है।
नानक सतगुर तिना मिलाया।
भाई ये सतगुरु पातशाह महाराज भी उन्होंने मिले हैं
जिन्ना तुरे पया संजोग।
तुरों लिखा भी इन्हों का चंगा मिलाप होवेगा, संयोग कहिंदे ने चंगे मिलाप नूं, ते वजोग कहिंदे विछड़ जाना।
महला पंजवा एक सज्जन सब सज्जना।
कहिंदे गुरमुखा जे एक वाहगुरु किते मित्र बन जाए ना ते सारे तेरे मित्र बन जाणगे। एक सज्जन एक वाहगुरु, सज्जन पाव मित्र, एक सज्जन सब सज्जना। जदों एक वाहगुरु मित्र बन गया ना तेरे सारे मित्र बन जाणगे।
एक वैरी सब वाद।
कहिंदे जी एक दे नाल तेरा मत भेद हो गया ते गुरमुखां थां थां ते कलेश, थां थां ते झगड़ा। जिन्हों आम करके बाणी की पंक्ति तो नहीं पर यह आम प्रचलित बड़ी है, साहब अखां फेरियां ट्रकां दे ट्रैक्टरां ते लिखिया हुंदा है। बड़ा जे तू उन्हूं नहीं समझिया, एक दे नाल तू अपने मन नूं तोड़ लिया ते सारे पासे झगड़े ने कलेश हन।
गुरपुरा दे खालिया।
ए गुरु पातशाह ने सानू अनुभव कराया है, सानू गुरु ने दसिया गुरमुखा जल थल महीगल पूरिया स्वामी सिरजनहार।
बिन नावै सब बाद।
वाहगुरु के नाम तो बिना बाकी सारे फजूल ने, बाकी सारे झगड़े हन।
साकत दुरजन भरमिया जो लगे दूजै साद।
जिहड़े दूजे पासे ते स्वाद पै गए ना, माड़ी सोच सागत माया दे पुजारी, माया दी पकड़ वाले।
जन नानक हर प्रभ बुझे आ।
जेड़े दास बन गए भाई उन्होंने वाहगुरु नूं पछाण लिया।
गुर सतगुर कै प्रसाद।
पता किवें लगेगा, बुझणगे किवें, जदों गुरु ने कृपा कीते।
पौड़ी थटन हारै थाट आपे ही थटिया।
ए जिन्नी बनावट है गुरमुख उस परमात्मा ने बनाउणा कीती है।
आपे पूरा साहु आपे ही खटिया।
आप ही पूरा शाहूकार ते आप ही कमाउण वाला है।
आपे कर पासार।
सारा उस वाहगुरु ने पसारा कीता, आपां पढ़दे कीता पसाओ एको कवाओ तिस्ते हुए लक दरियाओ।
आपे रंग रटे
गुरमुख ओ नाम दा रंग लाउण वाला है।
कुदरत कीम ना पाए।
आपां कहिंदे नहीं भी उहदी कुदरत दी कीमत नूं पा लईए ते आपां उहदी कीमत नहीं पा सकदे। मैं एक बिना बंगे दे इलाके च सालों पिंड कथा करन गया ते कुदरती तौर ते मैं राह च उतरिया, सड़क ते पता नहीं किन्नी किस्म दे फुल सन ते गुरमुख मैं उत्थे सड़क ते खलो के वाहगुरु की अरदास की, भी वाहगुरु तू एहो जे किन्ने फुल पैदा किए तू कि सोहना होगा। सातों तो फुलों की गिनती नहीं की आती, मेरी हड्ड बीती जी उत्थे मैं खलो के कुछ मैं गड्डी रोक गुरमुखा उन्हें गड्डी रोकी तो अपने आप उत्ते फुल उगे पता नहीं किन्नी किस्म के। मैं आख्या वाहगुरु मैं तो सदके जावा जिन्हें इन्ने सोहने फुल पैदा किए तू कि सोहना होगा। तो मैं आख्या मैं तो तेरे फुल नहीं गिने जाते ते तेरी शक्ति नूं किवें मिलणगा। मैं धन्नवाद कीता सड़क ते खलो के। उहो ही सिधांत इत्थे है कि जिहड़ी परमात्मा की कुदरत है ना उहदी कोई कीमत नूं पा नहीं सकदा। जिवें आपां हुणे पढ़िया कि एक निक्की जी पाणी की बूंद तो साडा शरीर वधा, एक निक्की जी पाणी बूंद तो। इस प्रकार कहिंदे ने भी जिहड़ा उह वाहगुरू ना उहदा किसे बंदे नूं अंत नहीं पा सकदा, और जिहड़ा इह सारा पसारा है उस वाहगुरू ने कीता है, आप ही एदे रंगा च रंगिया होया है।
अलख ब्रह मटिया।
वह नहीं लिखया जाने वाला ब्रह्म है ना, ना लिखया जाने वाला पाप आपां नूं समझ नहीं सकते। जे आपां कहिंदे भी उहदी व्याख्या कर दीए ਇਹ ਕੀਤੀ ਨਹੀਂ ਜਾ ਸਕਦੀ।
ਆਗਮ ਅਥਾਹ ਬੇਅੰਤ,
ਆਗਮ ਦਾ ਅਰਥ ਹੁੰਦਾ ਜਿਵੇਂ ਇਹ ਗੁਰਬਾਣੀ 'ਚ ਦੋ ਲਫ਼ਜ਼ ਆਮ ਕਰਕੇ ਜੁੜਵੇਂ ਆਉਂਦੇ ਨੇ, ਇੱਕ ਹੁੰਦਾ ਆਗਮ ਅਗੋਚਰ। ਅਗੋਚਰ ਦਾ ਭਾਵ ਹੁੰਦਾ ਇੰਦਰੀਆਂ ਦੀ ਪਕੜਾਂ ਤੋਂ ਪਰੋਂ, ਵੀ ਜਿਹਨੂੰ ਆਪਾਂ ਕੰਨਾਂ ਨਾਲ ਸੁਣ ਨਾ ਸਕੀਏ, ਅੱਖਾਂ ਨਾਲ ਵੇਖ ਨਾ ਸਕੀਏ, ਹੱਥਾਂ ਨਾਲ ਪੜ੍ਹ ਨਾ, ਉਹਨੂੰ ਕਹਿੰਦੇ ਅਗੋਚਰ। ਅਤੇ ਅਗਮ ਦਾ ਭਾਵ ਹੁੰਦਾ ਜਿਵੇਂ ਆਪਾਂ ਕਹਿੰਦੇ ਮੈਂ ਤਾਂ ਸੋਚੀਏ ਵੀ ਨਹੀਂ ਸੀ ਆ ਗੱਲ, ਅਗਮ ਦਾ ਭਾਵ ਉਹ ਸਾਡੀ ਸੋਚ ਤੋਂ ਪਰਾਂ। ਅਥਾਹ ਦਾ ਭਾਵ ਉਹਦਾ ਅੰਤ ਨਹੀਂ ਲਿਆ ਸਕਦਾ, ਲਿਆ ਜਾ ਸਕਦਾ, ਅਤੇ ਬੇਅੰਤ ਉਹਦਾ ਅਖੀਰ ਕੋਈ ਨਹੀਂ। ਆਪਾਂ ਬੈਂਕਾਂ ਵੇਹਨੇ ਲਿਖਿਆ ਹੁੰਦਾ ਫਲਾਨੀ ਬੈਂਕ 'ਤੇ ਲਿਮਿਟਡ, ਅਸੀਂ ਲਿਮਿਟਡ ਹਾਂ, ਬਿਆਨ ਦਾ ਭਾਵ ਹੁੰਦਾ ਇਨ ਲਿਮਿਟਡ, ਲਿਮਿਟ ਤੋਂ ਹੱਦ ਬੰਨਿਆ ਤੋਂ ਪਰਾਂ, ਮਨ ਦੀ ਗਮਤਾ ਤੋਂ ਪਰਾਂ, ਨਾ ਉਹਦਾ ਅੰਤ ਨਾ ਉਹਦਾ ਅਖੀਰ, ਪਰੇ ਪਰਟਿਆ ਉਹ ਪਰੇ ਤੋਂ ਪਰੇ ਹੈ।
ਆਪੇ ਵੱਡ ਪਾਤਸ਼ਾਹ,
ਗੁਰਮੁਖੋ ਸਾਰਿਆਂ ਤੋਂ ਵੱਡਾ ਅਤੇ ਪਤ ਦੇਣ ਵਾਲਾ ਪਤ। ਇਸ ਥਾਂ 'ਤੇ ਜਿੱਥੇ ਆਪਾਂ ਬੈਠੇ ਹਾਂ ਨਾ, ਸਤਿਕਾਰਯੋਗ ਗਿਆਨੀ ਸੰਤ ਸਿੰਘ ਜੀ ਮਸਕੀਨ ਹਰ ਸਾਲ ਇੱਥੇ ਗੱਲ ਕਰਕੇ ਜਾਂਦੇ ਸਨ, ਹਰ ਸਾਲ ਜਿੰਨਾ ਚਿਰ ਉਹ ਇੱਥੇ ਆਉਂਦੇ ਰਹੇ। ਕੀ ਉਹਨਾਂ ਕਹਿਣਾ, ਇੱਕ ਮੌਕਾ ਸੀ ਵੀ ਗੁਰੂ ਰਾਮਦਾਸ ਪਾਤਸ਼ਾਹ ਨਾਨਕਿਆਂ ਦੇ ਘਰ ਗਏ, ਨਾਨੀ ਲੈ ਕੇ ਗਈ ਅਤੇ ਮਾਮੀ ਨੇ ਆਖਿਆ ਬੇਬੇ ਅਸੀਂ ਯਤੀਮਾਂ ਨੂੰ ਰੋਟੀ ਨਹੀਂ ਖਵਾ ਸਕਦੇ ਜਿਹੜੇ ਮਾਂ ਪਿਓ ਨੂੰ ਖਾ ਗਏ, ਤੂੰ ਖਾਣੀ ਅਤੇ ਮੰਜੇ 'ਤੇ ਬਹਿ ਕੇ ਖਾ। ਇਹ ਮਸਕੀਨ ਸਾਹਿਬ ਹਰ ਸਾਲ ਕਹਿੰਦੇ ਸਨ, ਮੇਰੇ ਅੰਦਰ ਉਹ ਖੁਬੀ ਹੋਈ ਅਤੇ ਮੇਰੇ ਮਨ ਨੂੰ ਦਰਦ ਹੁੰਦਾ ਸੁਣ ਕੇ ਰੱਬ ਦੇ ਰੰਗਾਂ ਦੀ ਗੱਲ। ਉਹ ਕਹਿੰਦੇ ਵੀ ਜਿਹੜੇ ਗੁਰੂ ਰਾਮਦਾਸ ਲਈ ਮਾਮੀਆਂ ਨੇ ਬੂਹਾ ਬੰਦ ਕੀਤਾ ਸੀ ਨਾ, ਅੱਜ ਉਸ ਗੁਰੂ ਰਾਮਦਾਸ ਦੇ ਲੰਗਰ 'ਚੋਂ ਸਾਡੇ ਵਰਗੇ ਲੱਖਾਂ ਖਾਂਦੇ ਅਤੇ ਗੁਰੂ ਰਾਮਦਾਸ ਦਾ ਲੰਗਰ ਮੁੱਕਦਾ ਨਹੀਂ ਜੇ। ਔਰ ਉਹ ਜਿਹੜਾ ਯਤੀਮ ਸੀ ਕਦੇ, ਉਹਦੇ ਬਾਰੇ ਪੜ੍ਹਦੇ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ, ਪੂਰਨ ਤਾਲ ਖਟਾਇਆ ਅੰਮ੍ਰਿਤ ਸਰ ਵਿੱਚ ਜੋਤ ਜਗਾਵੇ। ਉਹ ਗੁਰੂ ਰਾਮਦਾਸ ਆਪ ਗੁਰੂ, ਉਸ ਗੁਰੂ ਰਾਮਦਾਸ ਦਾ ਪੁੱਤਰ ਗੁਰੂ ਅਰਜਨ ਦੇਵ ਗੁਰੂ, ਉਸ ਗੁਰੂ ਰਾਮਦਾਸ ਦਾ ਪੋਤਰਾ ਗੁਰੂ ਅਤੇ ਉਸ ਗੁਰੂ ਰਾਮਦਾਸ ਦਾ ਪੜੋਤਰਾ ਗੁਰੂ। ਕਹਿੰਦੇ ਇਸ ਪ੍ਰਕਾਰ ਜਿਹੜਾ ਪਰਮਾਤਮਾ ਨਾ ਭਾਈ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ, ਉਹ ਵੱਡਾ ਹੈ ਅਤੇ ਪਤ ਦੇਣ ਵਾਲਾ ਹੈ।
ਆਪ ਵਜ਼ੀਰ ਟਿਆ,
ਜਿਵੇਂ ਪਾਤਸ਼ਾਹ ਨਾਲ ਵਜ਼ੀਰ ਹੁੰਦੇ, ਕਹਿੰਦੇ ਵਜ਼ੀਰ ਵੀ ਉਹ ਆਪ ਅਤੇ ਪਾਤਸ਼ਾਹ ਵੀ ਉਹ ਆਪ।
ਕੋਈ ਨਾ ਜਾਣੈ ਕੀਮ ਕੇਵਡ ਮਟਿਆ,
ਭਾਈ ਉਹਦੀ ਮਰਿਆਦਾ ਕੀ ਹੈ। ਮਟਿਆ ਦਾ ਅਰਥ ਕੀਤਾ ਮਰਿਆਦਾ, ਉਹਦੀ ਜਿਹੜੀ ਮਰਿਆਦਾ ਨਾ ਉਹ ਕਿੱਡੀ ਵੱਡੀ ਹੈ ਇਹ ਦੱਸਿਆ ਨਹੀਂ ਜਾ ਸਕਦਾ, ਕੋਈ ਕਹਿ ਨਹੀਂ ਸਕਦਾ। ਕੋਈ ਨਾ ਜਾਣੇ ਕੀਮ, ਨਾ ਤਾਂ ਉਹਦਾ ਮੁੱਲ ਪਾਇਆ ਜਾ ਸਕਦਾ ਅਤੇ ਨਾ ਉਹਦੀ ਮਰਿਆਦਾ ਦਾ ਪਤਾ ਚੱਲਦਾ। ਇੱਕ ਮਰਿਆਦਾ ਇਹ ਗੱਲ ਕਿਉਂ ਕਹੀ, ਇੱਕ ਪਾਸੇ ਬਾਬਾ ਲਹਿਣਾ ਜੀ ਗਏ ਅਤੇ ਗੁਰੂ ਨਾਨਕ ਪਾਤਸ਼ਾਹ ਕੋਲ ਲੈਣ ਲਈ ਹੁੰਦਾ। ਆਪਾਂ ਤਾਂ ਗੁਰੂ ਕੋਲ ਜਾਂਦੇ ਹਾਂ ਨਾ, ਅਤੇ ਗੁਰੂ ਨਾਨਕ ਪਾਤਸ਼ਾਹ ਆਪਣੇ ਪਿਆਰੇ ਬਾਬਾ ਲਹਿਣਾ ਜੀ ਨੂੰ ਲੈਣ ਵਾਸਤੇ ਆਉਂਦਾ ਅਤੇ ਬਾਬਾ ਲਹਿਣਾ ਜੀ ਗਏ ਅਤੇ ਕਹਿਣ ਲੱਗੇ ਜੀ ਮੈਂ ਗਲਤੀ ਹੋ ਗਈ, ਤੁਸੀਂ ਪੈਦਲ ਅਤੇ ਮੈਂ ਘੋੜੀ 'ਤੇ ਚੜ੍ਹ ਕੇ ਆਇਆ। ਕਹਿੰਦੇ ਗੁਰਮੁਖਾ ਕੀ ਨਾਂ? ਕਹਿੰਦੇ ਜੀ ਨਾਂ ਤਾਂ ਮੇਰਾ ਲਹਿਣਾ। ਅਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਲੈਣੇ ਜਿਹਨੂੰ ਲੈਣੇ ਧਰਮ ਦੇ ਨੇ ਘੋੜੀਆਂ 'ਤੇ ਚੜ੍ਹ ਕੇ ਆਉਂਦੇ ਨੇ, ਅਸੀਂ ਤੈਨੂੰ ਦੇਣਾ। ਆਪਾਂ ਚੱਲ ਕੇ ਜਾਂਦੇ ਹਾਂ, ਉੱਧਰ ਗੁਰੂ ਲੈਣ ਵਾਸਤੇ ਆਉਂਦਾ। ਕਹਿੰਦੇ ਇਸ ਕਰਕੇ ਜਿਹੜੀ ਉਹਦੀ ਮਰਿਆਦਾ ਨਾ ਇਹ ਅਸੀਂ ਕਹਿ ਨਹੀਂ ਸਕਦੇ ਵੀ ਕਿੱਡਾ ਵੱਡਾ ਹੈ।
ਸੱਚਾ ਸਾਹਿਬ ਆਪ,
ਸਾਹਿਬ ਦਾ ਭਾਵ ਸਤਿਕਾਰਯੋਗ, ਜਿਹਨੂੰ ਆਪਾਂ ਕਹਿੰਦੇ ਹਾਂ ਹਾਈ ਜੈਂਟਰੀ, ਸਤਿਕਾਰਯੋਗ ਗਾਈਟਡ ਅਫੀਸਰ, ਸਤਿਕਾਰਯੋਗ ਜਿਹੜਾ ਪਰਮਾਤਮਾ ਨਾ ਉਹ ਸਤਿਕਾਰਯੋਗ ਹੈ, ਸਾਰਿਆਂ ਦਾ ਮਾਲਕ ਹੈ।
ਗੁਰਮੁਖ ਪ੍ਰਗਟਿਆ,
ਜਿਹਨਾਂ ਨੇ ਗੁਰੂ ਵਾਲੇ ਪਾਸੇ ਨੂੰ ਮੂੰਹ ਕਰ ਲਿਆ ਉਹਨਾਂ ਦੇ ਅੰਦਰ ਪ੍ਰਗਟ ਹੋ ਗਿਆ, ਉਹਨਾਂ ਨੇ ਉਹਨੂੰ ਸਮਝ ਲਿਆ। ਸਤਿਗੁਰੂ ਪਾਤਸ਼ਾਹ ਕਿਰਪਾ ਸਾਡੇ 'ਤੇ ਵੀ ਕਰਨ ਕਿ ਤੇ ਉਹ ਪਰਿਪੂਰਨ ਪਰਮਾਤਮਾ ਸਾਨੂੰ ਵੀ ਸਾਡੇ ਹਿਰਦੇ 'ਚੋਂ ਦਿਸੇ। ਇਹ ਹਜ਼ੂਰ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ। ਗੁਰੂ ਅਤੇ ਗੁਰੂ ਕੀ ਸੰਗਤ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਮੁਆਫੀ ਜੀ।
ਕੋਈ ਨਾ ਜਾਣੈ ਕੀਮ ਕੇਵਡ ਮਟਿਆ, ਸੱਚਾ ਸਾਹਿਬ ਆਪ ਗੁਰਮੁਖ ਪ੍ਰਗਟਿਆ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ